ਵਾਹਿਗੁਰੂ
ਜੀ
ਜੀ ਕੀ
ਕੀ
ਫਤਿਹ।
ਫਤਿਹ। ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਣਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਤੀਸਰੇ ਪਾਤਸ਼ਾਹ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਮਨਾ ਰਹੇ। ਅੱਜ ਦੇ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਬਾਸਰ ਕੇ ਬਾਬਾ ਤੇਜ ਭਾਨ ਜੀ ਪਿਤਾ ਔਰ ਮਾਤਾ ਲਛਮੀ ਜੀ ਦੀ ਕੁੱਖ ਤੋਂ ਸੰਨ 1479 ਈਸਵੀ ਨੂੰ, ਕਈ ਵਿਦਵਾਨਾਂ ਨੇ 1469 ਈਸਵੀ ਵੀ ਲਿਖਿਆ ਹੈ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਬਚਪਨ ਤੋਂ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸੁਭਾਅ ਸੰਤ ਸੇਵੀ ਹੈ। ਗੁਰੂ ਘਰ ਆਉਣ ਤੋਂ ਪਹਿਲਾਂ ਗੰਗਾ ਦੇ ਪੁਜਾਰੀ ਸਨ। ਹਰ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਹਰਿਦੁਆਰ ਜਾ ਕੇ ਗੰਗਾ ਦਾ ਇਸ਼ਨਾਨ ਕਰਦੇ ਸਨ। ਇੱਕ ਦਿਨ ਇੱਕ ਸੰਨਿਆਸੀ ਦਾ ਮੇਲ ਹੋਇਆ। ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਿਆ, ਤੁਹਾਡੇ ਗੁਰੂ ਕੌਣ ਨੇ? ਤਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ, ਮੈਂ ਹਾਲੇ ਗੁਰੂ ਦੀ ਭਾਲ ਕਰ ਰਿਹਾ। ਇਹ ਸੁਣਦਿਆਂ ਸਾਰ ਸੰਨਿਆਸੀ ਗੁਰੂ ਅਮਰਦਾਸ ਸਾਹਿਬ ਕੋਲ ਉੱਠ ਕੇ ਚਲਾ ਗਿਆ, ਇਹ ਕਹਿ ਕੇ ਕਿ ਮੇਰੇ ਜਨਮਾਂ ਦਾ ਜਿੰਨਾ ਤਪ ਸੀ ਉਹ ਤੁਹਾਡੇ ਹੱਥ ਦਾ ਪ੍ਰਸ਼ਾਦਾ ਛੱਕ ਕੇ ਤੁਹਾਡੀ ਸੰਗਤ ਕਰਕੇ ਭ੍ਰਸ਼ਟ ਹੋ ਗਿਆ, ਕਿਉਂਕਿ ਤੁਸੀਂ ਨਿਗੋਰੇ ਹੋ। ਇਹ ਬੋਲ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਨੂੰ ਵੱਜਾ ਕਿ ਮੈਂ ਹਾਲੇ ਨਿਗੋਰਾ ਹਾਂ। ਬੜੇ ਵਿਰਾਗ ਦੇ ਵਿੱਚ ਪਛੋਤਾਵਾ ਕਰਦਿਆਂ ਰਾਤ ਬਤੀਤ ਹੋਈ ਹੈ, ਦਿਨ ਵੀ ਬੜੇ ਵਿਰਾਗ ਦੇ ਵਿੱਚ ਇਸੇ ਚਿੰਤਾ ਚ ਬਤੀਤ ਹੋਇਆ ਕਿ ਨਾ ਭੋਜਨ ਛਕਦੇ ਨੇ ਨਾ ਜਲ ਛਕਦੇ ਨੇ। ਇੱਕ ਰਾਤ ਅੰਮ੍ਰਿਤ ਵੇਲੇ ਬੀਬੀ ਅਮਰੋ ਦੇ ਮੁਖੋਂ ਗੁਰਬਾਣੀ ਦੇ ਸ਼ਬਦ ਸੁਣੇ ਨੇ। ਸੁਣਦਿਆਂ ਸਾਰ ਗੁਰਬਾਣੀ ਦਾ ਅਸਰ ਮਨ ਤੇ ਹੋਇਆ। ਆਪਣੀ ਨੂੰਹ ਰਾਣੀ ਬੀਬੀ ਅਮਰੋ ਨੂੰ ਪੁੱਛਿਆ, ਇਹ ਕਿਹਨਾਂ ਦੀ ਬਾਣੀ ਹੈ? ਉਹਨੇ ਦੱਸਿਆ, ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਪਰ ਗੁਰੂ ਨਾਨਕ ਸਾਹਿਬ ਇਸ ਵੇਲੇ ਸੱਚਖੰਡ ਚਲੇ ਗਏ ਨੇ, ਉਹਨਾਂ ਦੀ ਜਗ੍ਹਾ ਤੇ ਮੇਰੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨੇ, ਖਡੂਰ ਸਾਹਿਬ ਦੀ ਧਰਤੀ ਤੇ ਨੇ, ਮੈਨੂੰ ਵੀ ਲੈ ਚੱਲ। ਗੁਰੂ ਅਮਰਦਾਸ ਸਾਹਿਬ ਨੇ ਇੱਦਾਂ ਬੇਨਤੀ ਕੀਤੀ। ਬੀਬੀ ਅਮਰੋ ਸਤਿਗੁਰਾਂ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚੀ ਹੈ। ਇਹੋ ਜੀ ਸੇਵਾ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਜੁੜੇ। ਇੱਕ ਸਾਲ, ਦੋ ਸਾਲ, ਤਿੰਨ ਸਾਲ, 12 ਸਾਲ ਜੀਵਨ ਦੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਹੀ ਬੀਤ ਗਏ। ਇੱਕ ਸਾਲ ਪਿੱਛੋਂ ਗੁਰੂ ਅੰਗਦ ਸਾਹਿਬ ਜੀ ਇੱਕ ਸਿਰੇ ਪਾਓ ਦਿੰਦੇ, ਉਹ ਸੀਸ ਤੇ ਬੰਨ ਲੈਂਦੇ, ਮੁੜ ਕੇ ਫਿਰ ਸੇਵਾ ਵਿੱਚ ਹੀ ਜੁੜ ਜਾਂਦੇ ਹਨ। 12 ਸਾਲਾਂ ਦੀ ਪ੍ਰੀਖਿਆ ਲੈਣ ਤੋਂ ਬਾਅਦ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਨੂੰ ਗਲ ਨਾਲ ਲਾ ਕੇ 12 ਵਰਦਾਨ ਦਿੱਤੇ ਕਿ ਤੁਸੀਂ ਨਿਥਾਵਿਆਂ ਦੇ ਥਾਂ ਹੋ, ਤੁਸੀਂ ਨਿਤਿਰਿਆਂ ਦੀ ਧਿਰ ਹੋ, ਤੁਸੀਂ ਨਤੀਜਿਆਂ ਦੀ ਚੀਜ਼ ਹੋ, ਤੁਸੀਂ ਨਜੋਰਿਆਂ ਦਾ ਜੋਰ ਹੋ, ਨਟੇਕਿਆਂ ਦੀ ਟੇਕ ਹੋ, ਨਿਆਸਰਿਆਂ ਦੇ ਆਸਰੇ ਹੋ, ਨਪੀਰਾਂ ਦੇ ਪੀਰ ਹੋ। ਇਹ 12 ਵਰ ਦੇ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਔਰ 22 ਸਾਲ ਸ੍ਰੀ ਗੋਇੰਦਵਾਲ ਸਾਹਿਬ 'ਚ ਰਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਸਿੱਖੀ ਦਾ ਬਹੁਤ ਵੱਡਾ ਭਾਰੀ ਪ੍ਰਚਾਰ ਕੀਤਾ ਔਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਬਣਾਇਆ। 22 ਮੰਜੀਆਂ ਪ੍ਰਚਾਰਕਾਂ ਦੀਆਂ ਥਾਪ ਕੇ ਉਸ ਵੇਲੇ ਹਿੰਦੁਸਤਾਨ ਦੇ 22 ਸੂਬੇ ਸਨ। ਉਹਨਾਂ 22 ਸੂਬਿਆਂ 'ਚ 22 ਪ੍ਰਚਾਰਕਾਂ ਨੂੰ ਭੇਜ ਕੇ ਗੁਰੂ ਘਰ ਦਾ ਪ੍ਰਚਾਰ ਕੀਤਾ। ਪਹਿਲੇ ਪੰਗਤ ਪਾਛੇ ਸੰਗਤ ਦੀ ਮਰਿਆਦਾ ਗੁਰੂ ਘਰ ਵਿੱਚ ਚਲਾਈ। ਐਸੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਅੱਜ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਰਬੱਤ ਮਾਈ ਭਾਈ ਨੂੰ, ਸਰਬੱਤ ਸੰਗਤਾਂ ਨੂੰ ਵਧਾਈਆਂ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਆਪਣੀ ਜੀਵਨ ਕਥਾ ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਹੋਣਾ ਨੂੰ ਸੁਣਾ ਰਹੇ ਨੇ ਕਿ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਮੇਰਾ ਪਿਛਲਾ ਜਨਮ ਚੋਰ ਦਾ ਸੀ। ਮੈਂ ਚੋਰੀਆਂ ਕਰਦਾ ਸੀ, ਮੱਝਾਂ ਚੋਰੀ ਕਰਕੇ ਇੱਕ ਨਗਰ 'ਚੋਂ ਨਿਕਲਿਆ। ਪਿੰਡ ਵਾਲੇ ਲੋਕ ਪਿੱਛੇ ਲੱਗ ਗਏ। ਇੱਕ ਤਲਾਬ ਦੇ ਵਿੱਚ ਮੱਝਾਂ ਸਾਰੀਆਂ ਵਾੜ ਕੇ ਲਾਗੇ ਇੱਕ ਗੁਰਸਿੱਖ ਭਾਈ ਅਦਲੀ ਜੀ ਬੈਠੇ ਸਨ। ਉਹਨਾਂ ਦੀ ਸ਼ਰਨ 'ਚ ਪੈ ਕੇ ਬੇਨਤੀ ਕੀਤੀ, ਮੈਨੂੰ ਬਚਾਓ। ਭਾਈ ਅਦਲੀ ਨੇ ਆਖਿਆ, ਤੂੰ ਗੁਰੂ ਅਰਜਨ ਸਾਹਿਬ ਨੂੰ ਅਰਦਾਸ ਕਰ, ਉਹੀ ਤੇਰੀ ਪੈਜ ਰੱਖਣਗੇ। ਅਤੇ ਮੈਂ ਗੁਰੂ ਅਰਜਨ ਸਾਹਿਬ ਦੀ ਅਰਾਧਨਾ ਕੀਤੀ, ਮਹਾਰਾਜ ਮੇਰੀ ਪੈਜ ਰੱਖ ਲਓ। ਇੰਨੇ ਨੂੰ ਨਗਰ ਵਾਸੀ ਆਏ, ਭਾਈ ਅਦਲੀ ਨੂੰ ਪੁੱਛਿਆ ਕਿ ਸਾਡੀਆਂ ਮੱਝਾਂ ਵੇਖੀਆਂ ਹੋਣ। ਭਾਈ ਅਦਲੀ ਨੇ ਇਸ਼ਾਰਾ ਕੀਤਾ, ਜਿਹੜੀਆਂ ਸਾਹਮਣੇ ਤਲਾਬ 'ਚ ਮੱਝਾਂ ਨੇ ਇਹੀ ਵੇਖੀਆਂ ਨੇ, ਵੇਖ ਲਓ। ਇਹੋ ਜਿਹੀ ਗੁਰੂ ਸਾਹਿਬ ਦੀ ਕਲਾ ਵਰਤੀ ਕਿ ਸਰੋਵਰ ਦੇ ਵਿੱਚ, ਤਲਾਬ ਦੇ ਵਿੱਚ ਜਿਹੜੀਆਂ ਮੱਝਾਂ ਸਨ ਉਹ ਹੈਣ ਤਾਂ ਕਾਲੀਆਂ ਸਨ, ਪਰ ਇਹਨਾਂ ਨੂੰ ਬੂਰੀਆਂ ਨਜ਼ਰ ਆਈਆਂ। ਕਹਿਣ ਲੱਗੇ, ਜੀ ਇਹ ਮੱਝਾਂ ਨਹੀਂ ਸਾਡੀਆਂ, ਤਾਂ ਕਾਲੀਆਂ ਮੱਝਾਂ ਹਨ। ਤੋ ਇੱਥੋਂ ਇਹ ਵਾਪਸ ਚਲੇ ਗਏ। ਭਾਈ ਬਿਧੀ ਚੰਦ ਜੀ ਨੂੰ ਭਾਈ ਅਦਲੀ ਜੀ ਕਹਿਣ ਲੱਗੇ, ਦੇਖਿਆ ਭਾਈ ਬਿਧੀ ਚੰਦ, ਇਹ ਆ ਗੁਰੂ ਦੀ ਪ੍ਰਤਾਪ ਦੀ ਕਲਾ ਕਿ ਜਿਨ੍ਹਾਂ ਦੀ ਆਰਾਧਨਾ ਕੀਤੀ ਅਤੇ ਤਤ ਛਿੰਨ ਤਾਤ ਕਾਲ ਉਹਨਾਂ ਨੇ ਆ ਕੇ ਤੇਰੀ ਸਹਾਇਤਾ ਕੀਤੀ ਹੈ, ਮਦਦ ਕੀਤੀ ਹੈ। ਉਹਨਾਂ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਉਹਨਾਂ ਦੀ ਸ਼ਰਨ 'ਚ ਪੈਣਾ ਕਰੋ। ਭਾਈ ਅਦਲੀ ਜੀ ਨੂੰ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਐਸੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਮੈਨੂੰ ਕਰਾਓ। ਤੋ ਭਾਈ ਅਦਲੀ ਜੀ ਉਸ ਵੇਲੇ ਭਾਈ ਬਿਧੀ ਚੰਦ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਆ ਰਹੇ ਨੇ। ਆਓ, ਮਨ ਬਿਰਤੀਆਂ ਇਕਾਗਰ ਕਰਕੇ ਇਸ ਤੋਂ ਅਗਲੇਰੀ ਕਥਾ ਦਾ ਪ੍ਰਸੰਗ ਸਰਵਣ ਕਰੀਏ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਲੇਕਰ ਦਿਲੀ ਸੰਗ ਮੈਂ ਗੁਰ ਮੈਂ ਮਾਉਰਦਾਰ।
ਭਾਈ ਅਦਲੀ ਜੀ ਉਹਨਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਆਪਣੇ ਨਾਲ ਲਿਆ ਔਰ ਭਾਈ ਬਿਧੀ ਚੰਦ ਜੀ ਨੂੰ ਆਪਣੇ ਨਾਲ ਲੈ ਕੇ ਚੱਲ ਪਏ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਭਾਰੀ ਮਹਿਮਾ ਹਿਰਦੇ 'ਚ ਧਾਰਨ ਕੀਤੀ ਹੋਈ ਹੈ।
ਅਮੀਤਾਲ ਪਹੁੰਚਤ ਬਏ ਜਾਗੇ ਭਾਗ ਉਦਾਰ।
ਭਾਈ ਬਿਧੀ ਚੰਦ ਜੀ ਇਹ ਕਥਾ ਸੁਣਾ ਰਹੇ ਨੇ, ਕਹਿੰਦੇ ਮਾਤਾ ਜੀ ਏਦਾਂ ਅਸੀਂ ਚੱਲਦੇ ਚੱਲਦੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਮੇਰੇ ਕੋਈ ਪੂਰਵਲੇ ਜਨਮਾਂ ਦੇ ਭਾਗ ਸਨ, ਜਾਗ ਪਏ, ਜਿਨ੍ਹਾਂ ਦੇ ਜਾਗਿਆਂ ਸਦਕਾ ਮੈਨੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਹੋਏ।
ਨਿਸ਼ਾਨੀ ਛੰਦ ਆਗੇ ਸ੍ਰੀ ਅਰਜਨ ਗੁਰ ਸਿਰ ਸਭਾ ਤੋਂ ਆਏ।
ਜਦੋਂ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਦਰਬਾਰ 'ਚ ਪਹੁੰਚਿਆ ਤੇ ਅੱਗੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਰਬਾਰ ਸਜਾ ਕੇ ਬੈਠੇ ਹੋਏ ਸਨ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਭਾ ਵਿੱਚ ਦਰਸ਼ਨ ਦੇ ਰਹੇ ਸਨ।
ਜਨ ਮਹਿਮਾ ਸੁਰ ਬਿੰਦ ਮੈਂ ਉਪਦੇਸ਼ ਅਲਾਏ।
ਏਦਾਂ ਲੱਗਦਾ ਸੀ ਕਿ ਜਿਵੇਂ ਦੇਵਤਿਆਂ ਦੀ ਸਭਾ ਵਿੱਚ ਬ੍ਰਹਮਾ ਜੀ ਬੈਠੇ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਇਦਾਂ ਸਿੱਖਾਂ ਦੀ ਸਭਾ ਵਿੱਚ ਬੈਠਿਆਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜਗਤ ਨਾਥ ਸਾਰਿਆਂ ਨੂੰ ਉਪਦੇਸ਼ ਦੇ ਰਹੇ ਹਨ।
ਹਰੀ ਉਪਾਇਨ ਅਗਲ ਕੁਛ ਗੈ ਪਦ ਅਰਬਿੰਦਾ,
ਕੁਝ ਭੇਟਾਵਾਂ ਲੈ ਕੇ ਆਏ ਸਨ ਭਾਈ ਅਦਲੀ ਜੀ, ਭਾਈ ਬਿਧੀ ਚੰਦ ਜੀ। ਉਹ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਰੱਖੀਆਂ ਨੇ ਔਰ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਤੇ ਵੰਦਨਾ ਕੀਤੀ ਹੈ।
ਡਿੱਗ ਬੈਠਿਓ ਕਰ ਜੋਰ ਕੈ ਪਿਕ ਦਰਸ ਬਿਲੰਦਾ,
ਸਤਿਗੁਰਾਂ ਦੇ ਵਿਸ਼ਾਲ ਦਰਸ਼ਨ ਕਰਕੇ ਮਹਾਰਾਜ ਜੀ ਦੇ ਦਦਾਰ ਪਰਸ ਕੇ ਭਾਈ ਬਿਧੀ ਚੰਦ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਸਤਿਗੁਰਾਂ ਦੇ ਬਿਲਕੁਲ ਨੇੜੇ ਨਜ਼ਦੀਕ ਬੈਠ ਗਏ।
ਅਦਲੀ ਨੇ ਸਭ ਵਾਰਤਾ ਗੁਰਨਿਕਟ ਸੁਣਾਈ,
ਭਾਈ ਅਦਲੀ ਨੇ ਭਾਈ ਬਿਧੀ ਚੰਦ ਦੀ ਸਾਰੀ ਵਾਰਤਾ ਸਤਿਗੁਰਾਂ ਨੂੰ ਸਰਵਣ ਕਰਾਈ। ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੀ ਪੈਜ ਰੱਖੀ ਹੈ, ਭਾਈ ਬਿਧੀ ਚੰਦ ਜੀ ਜਿਵੇਂ ਮੱਝਾਂ ਚੋਰੀ ਕਰਕੇ ਲਿਆਏ ਸਨ, ਉਹ ਸਾਰਾ ਪ੍ਰਸੰਗ ਭਾਈ ਅਦਲੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾਇਆ ਭਾਈ ਬਿਧੀ ਚੰਦ ਬਾਰੇ।
ਆਇਓ ਅਬ ਸਿੱਖ ਹੁਣ ਕੋ ਰਾਵਰ ਸ਼ਰਨਾਈ,
ਭਾਈ ਅਦਲੀ ਨੇ ਬੇਨਤੀ ਕੀਤੀ, ਆਖਿਆ ਹੇ ਜਗਤ ਨਾਥ ਸਤਿਗੁਰੂ, ਹੁਣੇ ਭਾਈ ਬਿਧੀ ਚੰਦ ਜੀ ਤੁਹਾਡੀ ਸ਼ਰਨ ਵਿਚ ਆਏ ਹਨ, ਇਹ ਤੁਹਾਡੇ ਚਰਨਾਂ ਦੀ ਸਿੱਖੀ ਧਾਰਨ ਕਰਨਾ ਚਾਹੁੰਦੇ ਨੇ। ਮਹਾਰਾਜ ਆਪ ਜੀ ਦੇ ਚਰਨਾਂ ਦੀ ਪੌਲ ਲੈ ਕੇ ਚਰਨ ਪੌਲ ਛੱਕ ਕੇ ਆਪ ਜੀ ਦੇ ਸਿੱਖ ਬਣਨਾ ਚਾਹੁੰਦੇ ਹਨ।
ਰੱਖੇ ਕਦੀਰਕ ਜਾਣ ਕਰ ਜੁਗ ਲੋਕ ਮਜਾਰਾ,
ਮਹਾਰਾਜ ਤੁਹਾਨੂੰ ਵੱਡਾ ਰੱਖਿਅਕ ਜਾਣ ਕੇ ਕਿ ਤੁਸੀਂ ਦੋਵਾਂ ਲੋਕਾਂ ਦੇ ਵਿਚ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਹੋ। ਤੁਹਾਡੀ ਪ੍ਰਤੱਖ ਕਲਾ ਇਹਨਾਂ ਨੇ ਵੇਖੀ ਹੈ ਕਿ ਕਿਵੇਂ ਤੁਸੀਂ ਉਹਨਾਂ ਪਿੰਡ ਦੀ ਧਾੜ ਤੋਂ ਲੋਕਾਂ ਤੋਂ ਇਹਨਾਂ ਦੀ ਰੱਖਿਆ ਕੀਤੀ ਹੈ। ਉਹ ਕਾਲੇ ਰੰਗ ਦੀਆਂ ਮੱਝਾਂ ਉਹਨਾਂ ਨੂੰ ਬੂਰੀਆਂ ਨਜ਼ਰ ਆਈਆਂ, ਇਹੋ ਜਿਹੀ ਤੁਹਾਡੀ ਕਲਾ ਵਰਤੀ ਹੈ ਉੱਥੇ। ਇਸ ਕਰਕੇ ਮਹਾਰਾਜ ਤੁਹਾਨੂੰ ਦੋਵਾਂ ਲੋਕਾਂ ਦਾ ਵੱਡਾ ਰੱਖਿਅਕ ਜਾਣ ਕੇ ਇਹ ਤੁਹਾਡੀ ਸ਼ਰਨ ਦੇ ਵਿਚ ਆਪ ਜੀ ਦੇ ਚਰਨਾਂ ਦੇ ਵਿਚ ਹਾਜ਼ਰ ਹੋਏ ਨੇ।
ਰਹਿਓ ਚੈ ਟਿਗ ਆਪ ਕੇ ਲਖ ਮੁਖ ਉਦਾਰਾ,
ਮਹਾਰਾਜ ਜੀ ਆਪਣੇ ਆਪ ਜੀ ਨੂੰ ਮੁਕਤੀ ਦਾਤਾ ਜਾਣ ਕੇ ਕਿ ਤੁਸੀਂ ਮੁਕਤੀ ਦੇ ਮੋਕਸ਼ ਦੇ ਦਾਤੇ ਹੋ, ਤੁਹਾਨੂੰ ਮੁਕਤੀ ਦਾਤਾ ਜਾਣ ਕੇ ਤੁਹਾਡੇ ਚਰਨਾਂ ਦੀ ਸ਼ਰਨ ਚ ਰਹਿਣਾ ਚਾਹੁੰਦੇ ਹਨ।
ਸੁਣ ਬੇਨਤੀ ਗੁਰਦਿਆ ਨਿਧ ਬਹੁ ਭਏ ਪ੍ਰਸੰਨ,
ਇਹਨਾਂ ਦੀ ਬੇਨਤੀ ਭਾਈ ਅਦਲੀ ਜੀ ਦੀ ਬੇਨਤੀ ਜੋ ਇਹਨਾਂ ਨੇ ਭਾਈ ਬਿਧੀ ਚੰਦ ਜੀ ਬਾਰੇ ਕੀਤੀ ਹੈ, ਬੇਨਤੀ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਰਸ ਵਿਚ ਆਏ ਹਨ। ਦਇਆ ਦ੍ਰਿਸ਼ਟੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਵੱਲ ਵੇਖ ਕੇ ਪ੍ਰਸੰਨ ਹੋ ਕੇ ਕਹਿਣ ਲੱਗੇ,
ਚਰਨਾ ਅੰਮ੍ਰਿਤ ਮੋਕੋ ਦਿਓ ਕਰ ਸਿੱਖ ਅਨੰਨ।
ਤੇ ਉਸ ਵਕਤ ਸਤਿਗੁਰੂ ਜੀ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਸਤਿਗੁਰਾਂ ਨੇ ਮੈਨੂੰ ਆਪਣੇ ਚਰਨਾਂ ਦੀ ਪੌਲ ਛਕਾਈ, ਆਪਣੇ ਪਵਿੱਤਰ ਚਰਨ ਧੋ ਕੇ ਚਰਨ ਪੌਲ ਛਕਾ ਕੇ ਮੈਨੂੰ ਆਪਣੇ ਚਰਨਾਂ ਦੀ ਸਿੱਖੀ ਦੀ ਦਾਤ ਬਖਸ਼ੀ, ਸਿੱਖੀ ਦਾ ਦਾਨ ਬਖਸ਼ ਕੇ ਸਿੱਖ ਬਣਾਇਆ।
ਉਪਦੇਸ਼ਿਓ ਸਤਨਾਮ ਕੋ ਸਿਮਰਨ ਦਿਨ ਰਹਿਣਾ,
ਮੈਨੂੰ ਉਪਦੇਸ਼ ਦਿੱਤਾ ਪੰਜਵੇਂ ਪਾਤਸ਼ਾਹ ਨੇ, ਕਿਉਂਕਿ ਭਾਈ ਬਿਧੀ ਚੰਦ ਜੀ ਆਪਣਾ ਜੀਵਨ ਆਪਣੀ ਹੱਡ ਬੀਤੀ ਆਪਣੇ ਮੁਖੋਂ ਸੁਣਾ ਰਹੇ ਨੇ, ਆਪ ਆਪਣੀ ਜ਼ੁਬਾਨੀ ਸੁਣਾ ਰਹੇ ਨੇ। ਕਹਿੰਦੇ ਮਹਾਰਾਜ ਜੀ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਉਪਦੇਸ਼ ਦਿੱਤਾ ਸੱਚੇ ਨਾਮ ਦੇ ਸਿਮਰਨ ਦਾ। ਇਹ ਉਪਦੇਸ਼ ਦੇ ਕੇ ਕਿਹਾ ਭਾਈ ਨਾਮ ਜਪਣਾ ਤੇ ਨਾਮ ਦਿਨ ਰਾਤ ਜਪਣਾ, ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਨਾਮ ਦੀ ਕਮਾਈ ਕਰਨੀ ਆ, ਨਾਮ ਦਾ ਅਭਿਆਸ ਕਰਨਾ ਹੈ।
ਕਰ ਲੀਨੋ ਮੁਝ ਆਪਨੋ ਕਰਨਾ ਰਸ ਨੈਨਾ,
ਸਤਿਗੁਰੂ ਜੀ ਨੇ ਮੈਨੂੰ ਆਪਣਾ ਕਰ ਲਿਆ, ਇਹੋ ਜੀ ਕਰੁਣਾ ਰਸ ਕੀਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿ ਦਇਆ ਕਰਕੇ ਕਿਰਪਾ ਕਰਕੇ ਪੰਜਵੇਂ ਪਾਤਸ਼ਾਹ ਨੇ ਮੈਨੂੰ ਆਪਣਾ ਕਰ ਲਿਆ, ਆਪਣੇ ਚਰਨਾਂ ਦਾ ਭੌਰਾ ਬਣਾ ਲਿਆ।
ਚੋਰੀ ਤਿਆਗੋ ਅਬੈ ਤਿਆ ਛੋ ਮਗ ਚਾਲੋ,
ਇਹ ਵੀ ਬਚਨ ਕਹੇ ਗੁਰੂ ਅਰਜਨ ਸਾਹਿਬ ਨੇ ਭਾਈ ਬਿਧੀ ਚੰਦ ਨੂੰ, ਬਿਧੀ ਚੰਦ ਕਿ ਅੱਜ ਤੋਂ ਬਾਅਦ ਚੋਰੀਆਂ ਛੱਡ ਦੇ, ਹੁਣ ਤਾਂ ਹੀ ਜਿੰਨੀਆਂ ਚੋਰੀਆਂ ਕੀਤੀਆਂ ਸੋ ਕੀਤੀਆਂ, ਪਰ ਹੁਣ ਅੱਗੇ ਤੋਂ ਜਿਹੜੀ ਚੋਰੀ ਦਾ ਜਿਹੜਾ ਰਸਤਾ ਹੈ ਇਹ ਰਸਤਾ ਤਿਆਗ ਦੇ, ਇਹ ਚੰਗਾ ਰਸਤਾ ਨਹੀਂ ਹੈ, ਹੁਣ ਭਲੇ ਰਸਤੇ ਤੇ ਭਲੇ ਮਾਰਗ ਤੇ ਚੱਲ।
ਗੁਰੂ ਗੇਰਾ ਪੱਟੀਆ ਸੁਣੋ ਪ੍ਰਭ ਹਿਰਦੇ ਸੰਭਾਲੋ,
ਔਰ ਗੁਰਬਾਣੀ ਪੜਿਆ ਕਰੋ, ਚੋਰੀ ਛੱਡ ਦਿਓ, ਭਲੇ ਰਸਤੇ ਤੇ ਚੱਲੋ। ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਗੁਰਬਾਣੀ ਪੜੋ, ਗੁਰਬਾਣੀ ਨੂੰ ਸੁਣੋ, और अकाल पुरख वाहिगुरु परमेश्वर दे पवित्र स्वरूप नू अपने हिरदे विच संभालो।
सुन गुर ते मैं तब कयो मोहि परयो सुभाओ।
ए सुन के भाई बिधी चंद जी अगो बोले, धन गुरु अर्जन देव साहब जी महाराज जी नू कहन लगे, सतगुरु जी मेरा तां सुभाव बनया होया चोरी करन दा, चोरी करन दा मेरा सुभाव बनया। चोर हमेशा अपना सुभाव तब्दील नहीं कर सकता, उहदा सुभाव ही इहो जिहा, उहने चोरी करनी। महाराज जी मेरा तां चोरी करन दा सुभाव बनया होया।
छुट्टै न चोरी चैत चित ए सच अलाओ।
महाराज मैं अपने अंदर दी सच्ची गल आप जी नू दस दियां कि चोरी नहीं मेरे कोलों छुटनी, चोरी करनी नहीं मैं छड़ सकांगा। महाराज जी दा गुरबाणी दा भी महावाक है ना कि चोरी नू चोर नहीं त्याग सकदा, जो मर्जी हो जाए उहदा इह सुभाव बनया हुंदा है। महाराज मेरा भी ऐसा सुभाव बनया है, मैं चोरी दा त्याग नहीं कर सकदा, मैं आप जी नू सच दसदा हां।
सुन प्रसन्न बिगसे बदन पुन बाक बखाना।
जदों गुरु अर्जन साहब ने बचन सुने भाई बिधी चंद दे ते सुन के उस वेले गरीब नवाज दयानिद पातशाह जी महाराज जी प्रसन्न होके बोले,
ये चोरी ते हट नै इम करो सुजाना।
महाराज जी कहंदे जे तू चोरी तू हट नहीं सकदा ते फिर आ काम जरूर करी। जिवें भूमिए चोर नू महाराज जी ने कहा सी ना, इन्हें आख्या महाराज मैं चोरी नहीं छड़ सकदा, ते गुरु नानक पातशाह कहंदे जिहदे घर दा लून खाए उहदी चोरी ना करी, ਉਹ ਵਿਧਾਨ ਬਣਾ ਦਿੱਤਾ ਸੀ। ਇਸੇ ਤਰ੍ਹਾਂ ਮਹਾਰਾਜ ਜੀ ਭਾਈ ਬਿਧੀ ਚੰਦ ਨੂੰ ਕਹਿ ਰਹੇ ਗੁਰੂ ਅਰਜਨ ਸਾਹਿਬ। ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਜੀ, ਜੇ ਤੁਸੀਂ ਚੋਰੀ ਦਾ ਸੁਭਾਅ ਨਹੀਂ ਤਿਆਗ ਸਕਦੇ ਤੇ ਫਿਰ ਇਸ ਤਰ੍ਹਾਂ ਕਰਿਆ ਜੇ।
ਰੰਕ ਹੋਏ ਦੁੱਖ ਅਸਨ ਜੇ ਕੁਛ ਰਾਤ ਨ ਆਵੇ।
ਜੇ ਕੋਈ ਰੰਕ ਹੋਵੇ, ਕੋਈ ਗਰੀਬ ਹੋਵੇ, ਜਿਹਦੇ ਕੋਲ ਭੋਜਨ ਦੀ ਪ੍ਰਾਪਤੀ ਨਾ ਹੋਵੇ, ਬੜਾ ਵੱਡਾ ਭਾਰੀ ਲੋੜਵੰਦ ਜ਼ਰੂਰਤਮੰਦ ਹੋਵੇ,
ਤਿਸੀਤ ਕਰ ਉਪਕਾਰ ਕੋ ਅਚ ਕਰ ਤ੍ਰਿਪਤਾਵੇ।
ਉਹਦੇ ਵਾਸਤੇ ਜੇ ਤੂੰ ਕਰਨਾ ਵੀ ਆ ਤਾਂ ਉਹਦੇ ਵਾਸਤੇ ਉਪਕਾਰ ਕਰੀ, ਚੋਰੀ ਓਦਾਂ ਨਾ ਕਰੀ ਕਿ ਬਿਨਾਂ ਗੱਲ ਤੋਂ ਚੋਰੀਆਂ ਕਰੀ ਜਾਏ। ਮਹਾਰਾਜ ਜੀ ਕਹਿੰਦੇ ਕੋਈ ਗਰੀਬ ਹੈ, ਰੰਕ ਹੈ, ਲੋੜਵੰਦ ਹੈ, ਤਾਂ ਉਹਦਾ ਭਲਾ ਕਰਨ ਵਾਸਤੇ ਕੋਈ ਪਰ ਉਪਕਾਰ ਭਵੇਂ ਕਰ ਦੇਈ, ਉਦਾਂ ਚੋਰੀ ਦਾ ਤਿਆਗ ਰੱਖੀ।
ਅਦਕ ਤਨੀ ਕੋ ਤਨਕ ਧਨ ਲੈ ਆਵੋ ਦੀਜੈ।
ਜੇ ਕੋਈ ਬਹੁਤ ਵੱਡਾ ਧਨੀ ਹੈ, ਸ਼ਾਹੂਕਾਰ ਹੈ, ਤੇ ਕੋਈ ਬਹੁਤ ਵੱਡਾ ਧਨੀ ਹੈ, ਉਹਦੇ ਧਨ ਦੇ ਵਿੱਚੋਂ ਥੋੜਾ ਜਿਹਾ ਧਨ ਲੈ ਆਈ। ਜੇ ਕਿਸੇ ਗਰੀਬ ਦੀ ਲੋੜ ਪੂਰੀ ਕਰਨੀ ਪੈ ਜਾਏ ਪਰ ਉਪਕਾਰ ਵਾਸਤੇ, ਤੇ ਸਾਰਾ ਧਨ ਲਿਆਉਣ ਦੀ ਲੋੜ ਨਹੀਂ, ਜੇ ਹਜ਼ਾਰਾਂ ਰੁਪਏ ਪਏ ਨੇ ਤਾਂ ਵਿੱਚੋਂ ਉਹਨਾਂ ਕੀ ਲਿਆਈ ਜਿੰਨੀ ਕੁਛ ਗਰੀਬ ਨੂੰ ਲੋੜ ਹੋਵੇ। ਏਦਾਂ ਦਾ ਪਰ ਉਪਕਾਰ ਤੈ ਕਰਨਾ ਹੈ।
ਜੇ ਤਿਆਗੇ ਨਾ ਜਾਏ ਕਬ ਤੋਂ ਇਸ ਬਿਦ ਕੀਜੈ।
ਤੇਰੇ ਕੋਲੋਂ ਚੋਰੀ ਦਾ ਤਿਆਗ ਨਹੀਂ ਹੋ ਸਕਦਾ ਤਾਂ ਇਸ ਤਰ੍ਹਾਂ ਕਰਿਆ ਕਰੀ, ਇਸ ਤਰ੍ਹਾਂ ਦੀ ਪਰ ਉਪਕਾਰ ਦੀ ਬਿਰਤੀ ਰੱਖੀ।
ਸੁਣ ਸਤਿਗੁਰੂ ਉਪਦੇਸ਼ ਕੋ ਮੈਂ ਧਾਰਨ ਕੀਨਾ।
ਭਾਈ ਬਿਧੀ ਚੰਦ ਜੀ ਸੁਣਾ ਰਹੇ ਨੇ ਆਪਣੀ ਕਥਾ, ਕਹਿੰਦੇ ਗੁਰੂ ਪਾਤਸ਼ਾਹ ਦਾ ਇਹ ਹੁਕਮ ਸੁਣ ਕੇ, ਮਹਾਰਾਜ ਜੀ ਦਾ ਉਪਦੇਸ਼ ਸੁਣ ਕੇ, ਮੈਂ ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ।
ਕੀਤਕ ਦਿਨ ਨਿਕਟੀ ਰਿਹਾ ਸੇਵਾ ਚਿਤ ਚੀਨਾ।
ਕਈ ਦਿਨ ਮੈਂ ਸਤਿਗੁਰਾਂ ਦੇ ਚਰਨਾਂ ਚ ਰਿਹਾ, ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ, ਗੁਰੂ ਘਰ ਦੀ ਸੇਵਾ ਕੀਤੀ।
ਪੁਨ ਅਦਲੀ ਕੇ ਸੰਗ ਮੈਂ ਕਰ ਚੌਂਪ ਵਿਸਾਲੇ।
ਜਦੋਂ ਕੁਝ ਦਿਨਾਂ ਬਾਅਦ ਭਾਈ ਅਦਲੀ ਜੀ ਗੁਰੂ ਅਰਜਨ ਸਾਹਿਬ ਕੋਲੋਂ ਵਾਪਸ ਮੁੜੇ ਤੇ ਉਸ ਵਕਤ ਮੈਂ ਵੀ ਉਹਨਾਂ ਦੇ ਨਾਲ ਬੜੇ ਚੌਂਪ ਨਾਲ ਚਾਓ ਨਾਲ ਸਤਿਗੁਰਾਂ ਦੀ ਸੇਵਾ ਕਰਕੇ ਵਾਪਸ ਮੁੜਿਆ।
ਗਮਨੇ ਆਪਣੇ ਨਾਨਕੇ ਗ੍ਰਾਮ ਜੋ ਸਿਰਹਾਲੀ।
ਮੈਂ ਚੱਲ ਕੇ ਆਪਣੇ ਨਾਨਕੇ ਪਿੰਡ ਸਰਹਾਲੀ ਆ ਗਿਆ, ਜਿਹਨੂੰ ਚੋਰਾਂ ਦੀ ਸਰਹਾਲੀ ਵੀ ਕਹਿੰਦੇ ਨੇ। ਭਾਈ ਬਿਧੀ ਚੰਦ ਜੀ ਭਾਈ ਬਿਧੀ ਚੰਦ ਜੀ ਦੇ ਨਾਨਕੇ ਜਿਹੜੇ ਸਨ ਉਹ ਸਰਹਾਲੀ ਨਗਰ ਵਿੱਚ ਸਨ। ਭਾਈ ਬਿਧੀ ਚੰਦ ਜੀ ਕਹਿੰਦੇ ਹੋਏ ਗੁਰੂ ਸਾਹਿਬ ਦੇ ਕੋਲੋਂ ਉਪਦੇਸ਼ ਸੁਣ ਕੇ ਮੈਂ ਆਪਣੇ ਨਾਨਕੇ ਪਿੰਡ ਸਿਰਹਾਲੀ ਆ ਪਹੁੰਚਿਆ।
ਜਬ ਕਬ ਗੁਰੂ ਜਬ ਕਰ ਰੁਚ ਉਪਜੈ ਸਿਰੇ ਗਮਨੋ ਤਿਤ ਚੋਰੀ।
ਜਦੋਂ ਕਿਤੇ ਮੇਰੇ ਹਿਰਦੇ ਚ ਰੁਚੀ ਉਪਜੀ। ਭਾਈ ਬਿਧੀ ਚੰਦ ਜੀ ਦੱਸ ਰਹੇ ਕਿ ਕਿਸੇ ਜੀਵ ਦਾ ਭਲਾ ਕਰਨਾ, ਕੋਈ ਗਰੀਬ ਗੁਰਦਾ ਹੈ, ਕੋਈ ਲੋੜਵੰਦ ਹੈ, ਜ਼ਰੂਰਤਮੰਦ ਹੈ, ਤੇ ਉਹਦੇ ਭਲੇ ਵਾਸਤੇ ਜੇ ਮੈਨੂੰ ਚੋਰੀ ਕਰਨੀ ਪਈ ਤੇ ਜਾ ਕੇ ਕੀਤੀ।
ਰੰਕਨ ਕੋ ਪਿਕ ਦੇਤ ਪਾ ਔਰ ਗੁਰ ਪਗ ਡੂਰੀ।
ਮੈਂ ਆਪਣਾ ਹਿਰਦਾ ਸਤਿਗੁਰਾਂ ਦੇ ਚਰਨਾਂ ਚ ਸਮਰਪਿਤ ਕਰ ਦਿੱਤਾ, ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੀ ਡੋਰ ਗ੍ਰਹਿਣ ਕਰ ਲਈ ਔਰ ਪਰਉਪਕਾਰ ਕਰਨ ਵਾਸਤੇ ਹੀ ਚੋਰੀ ਕੀਤੀ, ਮੁੜ ਕੇ ਆਪਣੇ ਨਿੱਜ ਸਵਾਰਥ ਲਈ ਚੋਰੀ ਨਹੀਂ ਕੀਤੀ।
ਇੱਕ ਦਿਨ ਮੈਂ ਬੈਠੀ ਉਹ ਤੋਂ ਆਈ ਦਿਜ ਨਾਰੇ।
ਭਾਈ ਬਿਧੀ ਚੰਦ ਜੀ ਕਹਿੰਦੇ ਇੱਕ ਦਿਨ ਮੈਂ ਬੈਠਾ ਸੀ ਤੇ ਇੰਨੇ ਨੂੰ ਇੱਕ ਬ੍ਰਾਹਮਣ ਦੀ ਘਰ ਵਾਲੀ ਇੱਕ ਪੰਡਤਾਣੀ ਚੱਲ ਕੇ ਮੇਰੇ ਕੋਲ ਆਈ,
ਕਹਿਤ ਪਈ ਨਿਜ ਵਾਰਤਾ ਫਿਰ ਅਦਕ ਦੁਖਾਰੀ।
ਉਹਨੇ ਆਪਣੀ ਵਾਰਤਾ ਮੈਨੂੰ ਸੁਣਾਈ, ਉਹਨੇ ਆਪਣੇ ਹਿਰਦੇ ਦਾ ਦੁੱਖ ਰੋ ਕੇ ਮੈਨੂੰ ਸੁਣਾਇਆ, ਆਪਣਾ ਸਾਰਾ ਪ੍ਰਸੰਗ ਮੈਨੂੰ ਸੁਣਾ ਕੇ ਰੋ ਕੇ ਕਹਿਣ ਲੱਗੀ,
ਸੁਣ ਗੁਰਸਿੱਖ ਮੈਂ ਸੁਣਿਓ ਤੁਮ ਰੋ ਜਸ ਆਛੋ।
ਉਹਨੇ ਆ ਕੇ ਮੈਨੂੰ ਬੇਨਤੀ ਕੀਤੀ ਕਿ ਹੇ ਗੁਰੂ ਕੇ ਸਿੱਖਾ ਸੁਣ, ਮੈਂ ਬੜੀ ਦੀਨ ਹਾਂ ਤੇ ਦੁਖੀ ਹੋਈ ਤੁਹਾਡੀ ਸ਼ਰਨ ਚ ਆਈ ਆ, ਤੁਸੀਂ ਗੁਰੂ ਘਰ ਦੇ ਮਹਾਨ ਸਿੱਖ ਹੋ, ਤੁਹਾਡਾ ਬੜਾ ਵੱਡਾ ਭਾਰੀ ਸੁਜਸ ਮੈਂ ਲੋਕਾਂ ਦੇ ਮੂੰਹਾਂ ਤੋਂ ਸੁਣਿਆ ਕਿ ਤੁਸੀਂ ਗਰੀਬ ਗੁਰਦੇ ਨੂੰ ਜ਼ਰੂਰਤਮੰਦ ਨੂੰ ਵੇਖ ਕੇ ਉਹਦੀ ਮਦਦ ਕਰਦੇ ਹੋ।
ਦੀਨਨ ਪਰੇ ਉਪਕਾਰ ਕੋ ਕਰਬੇ ਨਿਤ ਬਾਚੋ।
ਤੁਸੀਂ ਜਿਹੜੇ ਦੀਨ ਲੋਕ ਨੇ ਉਹਨਾਂ ਤੇ ਪਰਉਪਕਾਰ ਕਰਦੇ ਹੋ, ਗਰੀਬਾਂ ਤੇ ਪਰਉਪਕਾਰ ਕਰਦੇ ਹੋ, ਇਹ ਜਸ ਸੁਣ ਕੇ ਮੈਂ ਤੁਹਾਡੇ ਕੋਲ ਆਈ ਹਾਂ।
ਦਰਦ ਹਮਰੇ ਬਦਨ ਬੋ ਨੈ ਪਾਏ ਆਹਾਰਾ।
ਹੇ ਗੁਰੂ ਕੇ ਸਿੱਖਾ, ਸਾਡੇ ਘਰ ਦੇ ਵਿੱਚ ਬੜੀ ਭਾਰੀ ਗਰੀਬੀ ਹੈ। ਦਰਦ ਕਹਿੰਦੇ ਨੇ ਗਰੀਬੀ ਨੂੰ, ਸਾਡੇ ਘਰ ਦੇ ਵਿੱਚ ਬੜੀ ਵੱਡੀ ਭਾਰੀ ਗਰੀਬੀ ਹੈ। ਇੰਨੀ ਜ਼ਿਆਦਾ ਗਰੀਬੀ ਹੈ ਵੀ ਦੋ ਦੋ ਦਿਨ ਸਾਨੂੰ ਰੋਟੀ ਵੀ ਖਾਣ ਨੂੰ ਨਹੀਂ ਨਸੀਬ ਹੁੰਦੀ। ਦੋ ਦੋ ਦਿਨ ਬੀਤ ਜਾਂਦੇ ਨੇ, ਸਾਡਾ ਚੁੱਲ੍ਹਾ ਨਹੀਂ ਤਪਦਾ, ਖਾਣ ਨੂੰ ਸਾਨੂੰ ਅੰਨ ਪ੍ਰਸ਼ਾਦਾ ਪ੍ਰਾਪਤ ਨਹੀਂ ਹੁੰਦਾ।
ਵਸਨ ਆਦਤੇ ਥੁਰ ਗਏ ਅਤਮੰਦ ਗੁਜ਼ਾਰਾ।
ਇੱਥੋਂ ਤੱਕ ਕਿ ਵੀ ਕੱਪੜੇ ਵਸਤਰ ਆਦਿਕ ਵੀ ਸਾਡੇ ਤਨ ਤੇ ਪਹਿਨਣ ਯੋਗ ਨਹੀਂ ਹਨ, ਕੱਪੜਾ ਵੀ ਤਨ ਕੱਜਣ ਵਾਸਤੇ ਸਾਨੂੰ ਪ੍ਰਾਪਤ ਨਹੀਂ ਹੁੰਦਾ। ਇਹੋ ਜੇ ਸਾਡੇ ਤੇ ਦਿਨ ਆਏ ਹੋਏ ਨੇ, ਨਾ ਸਾਨੂੰ ਭੋਜਨ ਮਿਲਦਾ ਹੈ।
ਸੁਤਾ ਕੁਮਾਰੀ ਉਚਿਤ ਬਰ ਦੇਖੇ ਦੁੱਖ ਪਾਵਾਂ।
ਬਹੁਤ ਜ਼ਿਆਦਾ ਮੰਦੇ ਦਿਨ ਸਾਡੇ ਚੱਲ ਰਹੇ ਨੇ ਤੇ ਉਧਰ ਸਾਡੀ ਲੜਕੀ ਵੀ ਭਰ ਜਵਾਨੀ ਦੀ ਉਮਰ ਵਿੱਚ ਹੈ, ਸੁਤਾ ਕੁਮਾਰੀ, ਉਹ ਵੀ ਕੁਆਰੀ ਬੈਠੀ ਹੈ, ਉਹਦੇ ਵਾਸਤੇ ਅਸੀਂ ਵਰ ਵੇਖ ਰਹੇ ਹਾਂ, ਪਰ ਵੇਖਦੇ ਹਾਂ ਵੀ ਉਹਦੀ ਸ਼ਾਦੀ ਕਿਵੇਂ ਕਰਾਂਗੇ। ਵਰ ਤਾਂ ਮਿਲਦਾ ਹੈ ਪਰ ਵਿਆਹ ਕਰਨ ਵਾਸਤੇ ਖਰਚਾ ਚਾਹੀਦਾ, ਲੜਕੀ ਟੋਰਨ ਵਾਸਤੇ, ਉਹ ਵੀ ਸਾਡੇ ਕੋਲ ਖਰਚਾ ਕੋਈ ਨੀ, ਪੈਸਾ ਕੋਈ ਨਹੀਂ।
ਉਤਾਰ ਨਾ ਪ੍ਰਾਪਤੀ ਦੂਸਰ ਦਿਨ ਖਾਵੇ।
ਸਾਡੇ ਘਰ ਤਾਂ ਇਹੋ ਜਿਹੇ ਅੰਨ ਦੇ ਲਾਲੇ ਪਏ ਹੋਏ ਨੇ ਕਿ ਇੱਕ ਦਿਨ ਚ ਪ੍ਰਸ਼ਾਦਾ ਨਹੀਂ ਮਿਲਦਾ, ਦੂਜੇ ਦਿਨ ਇੱਕ ਦਿਨ ਛੱਡ ਕੇ ਮਿਲਦਾ, ਤੇ ਅਸੀਂ ਆਪਣੀ ਲੜਕੀ ਦੀ ਸ਼ਾਦੀ ਕਿਵੇਂ ਕਰੀਏ, ਵਿਆਹ ਕਰਕੇ ਉਹਦੀ ਡੋਲੀ ਕਿਵੇਂ ਟੋਰੀਏ, ਇਹ ਸਾਡੇ ਮਨ ਚ ਬੜੀ ਵੱਡੀ ਭਾਰੀ ਪਰੇਸ਼ਾਨੀ ਤੇ ਚਿੰਤਾ ਦਾ ਸਬਬ ਹੈ।
ਨਿਸ਼ਚਿਨ ਚਿੰਤਾ ਮੈਂ ਬਿਤੈ ਉਤ ਨਾ ਉਪਚਾਰਾ।
ਰਾਤ ਦਿਨ ਸਾਡਾ ਚਿੰਤਾ ਤੇ ਫਿਕਰ ਵਿੱਚ ਹੀ ਬੀਤਦਾ। ਭਾਈ ਬਿਧੀ ਚੰਦ ਜੀ, ਸਾਡਾ ਹੁਣ ਗੁਜ਼ਾਰਾ ਨਹੀਂ ਚੱਲ ਰਿਹਾ, ਏਦਾਂ ਅਸੀਂ ਬਹੁਤ ਭਾਰੀ ਦੁਖੀ ਹਾਂ।
ਜਿਸ ਤੇ ਬਿਆਉ ਸੁਤਾ ਨਿਜ ਦੇ ਤਿਨੈ ਆਹਾਰਾ।
ਸਾਡਾ ਕੋਈ ਉਪਚਾਰ ਨਹੀਂ ਪਿਆ ਚੱਲਦਾ, ਤੁਸੀਂ ਹੁਣ ਕੋਈ ਰਾਹ ਦੱਸੋ ਕਿ ਜਿਹਦੇ ਨਾਲ ਸਾਡੀ ਲੜਕੀ ਦੀ ਡੋਲੀ ਵੀ ਉੱਠ ਜਾਏ ਤੇ ਦੂਜਾ ਸਾਡੇ ਘਰ ਦੇ ਅੰਨ ਪ੍ਰਸ਼ਾਦੇ ਦਾ ਪ੍ਰਬੰਧ ਵੀ ਚੰਗਾ ਚੱਲ ਜਾਏ। ਏਦਾਂ ਦਾ ਪਰਉਪਕਾਰ ਹੈ ਗੁਰੂ ਕੇ ਸਿੱਖਾ ਸਾਡੇ ਤੇ ਕਰ।
ਸੁਣ ਬੂਜੀ ਕੋ ਸਾਚਿਆ ਕੇਤਕ ਧਨ ਲੈ ਕੇ।
ਕਹਿੰਦੇ ਜਦੋਂ ਉਸ ਪੰਡਤਾਣੀ ਨੇ ਏਦਾਂ ਬੇਨਤੀ ਕੀਤੀ, ਭਾਈ ਬਿਧੀ ਚੰਦ ਜੀ ਉਸ ਪੰਡਤਾਣੀ ਨੂੰ ਪੁੱਛਣ ਲੱਗੇ, ਕਹਿੰਦੇ ਪੰਡਤਾਣੀ ਏਦਾਂ ਦੱਸ, ਨਾਲੇ ਸੱਚੋ ਸੱਚ ਦੱਸੀ, ਕਿਸੇ ਪ੍ਰਕਾਰ ਦਾ ਲੋਭ ਜਾਂ ਲਾਲਚ ਨਾ ਕਰੀ, ਸੱਚੋ ਸੱਚ ਦੱਸੀ ਵੀ ਤੈਨੂੰ ਕਿੰਨੇ ਕੁ ਪੈਸੇ ਚਾਹੀਦੇ ਨੇ, ਕਿੰਨੇ ਕੁ ਪੈਸਿਆਂ ਚ ਤੇਰਾ ਸਰ ਸਕਦਾ ਹੈ, ਤੇਰੇ ਪਰਿਵਾਰ ਦਾ ਸਰ ਸਕਦਾ, ਤੂੰ ਆਪਣੀ ਲੜਕੀ ਦੀ ਸ਼ਾਦੀ ਕਰ ਸਕਦੀ ਹੈ, ਤੈਨੂੰ ਕਿੰਨੇ ਕੁ ਰੁਪਈਏ ਕਿੰਨੇ ਕੁ ਪੈਸੇ ਚਾਹੀਦੇ ਹਨ।
ਕਾਰਜ ਕੋ ਪੂਰਾ ਕਰੇ ਸਭ ਕਹਿ ਰੱਖੇ।
ਤੇਰਾ ਸਾਰਾ ਕਾਰਜ ਵੀ ਪੂਰਾ ਹੋ ਜਾਏ ਤੇ ਲੋਕ ਵੀ ਸਾਰੇ ਖੁਸ਼ ਹੋ ਜਾਣ, ਬਰਾਤੀ ਆਉਣ ਉਹਨਾਂ ਨੂੰ ਵੀ ਖੁਸ਼ੀ ਦੇ ਨਾਲ ਲੰਗਰ ਪ੍ਰਸ਼ਾਦਾ ਛਕਣ ਨੂੰ ਮਿਲ ਜਾਓ, ਚੰਗੀ ਤਰ੍ਹਾਂ ਵਿਆਹ ਕਰਕੇ ਮੁੜਨ, ਉਹ ਖਰਚਾ ਤੂੰ ਆਪਣਾ ਦੱਸ ਦੇ, ਤੈਨੂੰ ਕਿੰਨਾ ਕੁ ਚਾਹੀਦਾ ਹੈ।
ਸਰਬ ਸੁਭਿਆ ਸਮਾਜ ਕੋ ਕਰ ਪੂਰਨ ਆਚੇ।
ਚੰਗੀ ਤਰ੍ਹਾਂ ਵਿਆਹ ਕਰਕੇ ਫਿਰ ਤੇਰੇ ਘਰ ਦਾ ਗੁਜ਼ਾਰਾ ਕਿੰਨੇ ਕੁ ਪੈਸਿਆਂ ਚ ਚੱਲ ਸਕਦਾ, ਤੇਰੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹ ਕਿੰਨੇ ਕੁ ਰੁਪਈਆਂ ਚ ਚੱਲ ਸਕਦਾ ਹੈ?
ਕਿਤਕ ਦਰਬ ਤੇ ਹੋਏਗੇ ਕੋ ਚਿਤ ਕੀ ਬਾਚੇ,
ਇਹ ਤੇਰੇ ਸਾਰੇ ਕੰਮ ਜਿਹੜੇ ਅੜੇ ਹੋਏ ਨੇ ਪੈਸਿਆਂ ਤੋਂ ਬਿਨਾਂ ਰੁਪਈਆਂ ਤੋਂ ਬਿਨਾਂ, ਉਹ ਤੇਰੇ ਕਿੰਨੇ ਕੁ ਰੁਪਈਆਂ ਚ ਹੋ ਜਾਣਗੇ? ਕਿੰਨੇ ਕੁ ਪੈਸੇ ਤੈਨੂੰ ਚਾਹੀਦੇ ਨੇ? ਕਿੰਨੇ ਕੁ ਪੈਸਿਆਂ ਦੀ ਤੇਰੇ ਮਨ ਚ ਵਾਂਛਾ ਹੈ? ਉਹ ਤੂੰ ਸੱਚੋ ਸੱਚ ਦੱਸ ਦੇ।
ਜਿਜ ਬੰਤਾ ਬੋਲੀ ਤਵੈ ਪੰਜ ਸੈ ਧਨ ਪਾਓ।
ਜਦੋਂ ਭਾਈ ਬਿਧੀ ਚੰਦ ਨੇ ਏਦਾਂ ਪੁੱਛਿਆ ਤੇ ਅੱਗੋਂ ਪੜਤਾਣੀ ਬੋਲੀ, ਕਹਿਣ ਲੱਗੀ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੀ, ਭਾਈ ਸਾਹਿਬ ਜੀ ਏਦਾਂ ਵੀ ਮੈਨੂੰ ਸਿਰਫ 500 ਰੁਪਈਆ ਚਾਹੀਦਾ, 500 ਰੁਪਈਆ ਮਿਲ ਜੇ ਉਹਦੇ ਵਿੱਚ ਮੇਰਾ ਸਾਰਾ ਗੁਜ਼ਾਰਾ ਹੋ ਸਕਦਾ ਹੈ, ਮੇਰੀ ਲੜਕੀ ਦੀ ਸ਼ਾਦੀ ਵੀ ਹੋ ਸਕਦੀ ਹੈ, ਸਾਡੇ ਘਰ ਦਾ ਖਰਚ ਵੀ ਚੱਲ ਸਕਦਾ ਹੈ, 500 ਰੁਪਈਆ ਸਾਨੂੰ ਚਾਹੀਦਾ ਹੈ।
ਮਹਾਫਰਾਕਤ ਸਾਥ ਮੈਂ ਨਿਜ ਸੁਤਾ ਉਠਾਓ।
ਜੇ 500 ਰੁਪਈਆ ਮੈਨੂੰ ਮਿਲ ਜਾਏ ਤੇ ਮੈਂ ਬੜੀ ਫਰਾਗਤ ਦੇ ਨਾਲ, ਬੜੇ ਚਾਓ ਤੇ ਹੁਮਾ ਦੇ ਨਾਲ ਮੈਂ ਆਪਣੀ ਲੜਕੀ ਦੀ ਡੋਲੀ ਉਠਾ ਸਕਦੀ ਹਾਂ, ਉਹਦਾ ਵਿਆਹ ਕਰ ਸਕਦੀ ਹਾਂ।
ਸੁਣ ਮੈਂ ਤਿਸ ਕੋ ਤਬ ਕਯੋ ਤਨ ਦੇਵੋ ਤੋਹੀ।
ਭਾਈ ਬਿਧੀ ਚੰਦ ਜੀ ਨੇ ਜਦੋਂ ਪੰਡਤਾਣੀ ਦੀ ਇਹ ਗੱਲ ਸੁਣੀ ਤੇ ਸੁਣ ਕੇ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਮੈਂ ਤੈਨੂੰ ਧਨ ਜ਼ਰੂਰ ਦੇਵਾਂਗਾ, ਜਿੰਨਾ ਤੂੰ ਮੰਗ ਰਹੀ ਹੈ 500 ਰੁਪਈਆ ਉਹ ਤੇਰੇ ਕੋਲ ਮੈਂ ਜ਼ਰੂਰ ਪਹੁੰਚਦਾ ਕਰਾਂਗਾ।
ਦਿਨ ਪੰਚਕ ਮੈਂ ਆਏ ਪੁੰਨ ਮਿਲੀ ਆਏ ਤੁਮੋਈ।
ਅੱਜ ਨਹੀਂ ਮੇਰੇ ਕੋਲ ਹਨ ਪੈਸੇ, 5 ਦਿਨਾਂ ਬਾਅਦ ਤੂੰ ਚੱਲ ਕੇ ਆਈ ਤੇ ਤੈਨੂੰ 500 ਰੁਪਈਆ ਦੇ ਦਿਆਂ। 5 ਦਿਨਾਂ ਦਾ ਵਿੱਚ ਸਮਾਂ ਚਾਹੀਦਾ ਹੈ, 5 ਦਿਨਾਂ ਬਾਅਦ ਤੂੰ ਆਈ ਤੇ 5 ਦਿਨਾਂ ਬਾਅਦ ਮੈਂ ਤੈਨੂੰ ਤੇਰਾ ਪੈਸਾ ਤੇਰੇ ਕੋਲ ਪਹੁੰਚਦਾ ਕਰਾਂਗਾ।
ਹਰਕਤ ਆਪਣੇ ਘਰ ਗਈ ਮੈਂ ਯਤਨ ਵਿਚਾਰਾ।
ਉਹ ਪੰਡਤਾਣੀ ਭਾਈ ਬਿਧੀ ਚੰਦ ਦੇ ਬਚਨ ਸੁਣ ਕੇ ਬੜੀ ਖੁਸ਼ੀ ਖੁਸ਼ੀ ਵਾਪਸ ਮੁੜ ਗਈ। ਇੱਧਰ ਭਾਈ ਬਿਧੀ ਚੰਦ ਜੀ ਕਹਿੰਦੇ, ਫਿਰ ਮੈਂ ਆਪਣੇ ਮਨ ਚ ਵਿਚਾਰ ਕਰਨ ਲੱਗਾ ਵੀ ਇਹਦਾ ਮਸਲਾ ਹੱਲ ਕਿਵੇਂ ਹੋਵੇ, 500 ਰੁਪਈਆ ਲਿਆਉਣਾ, ਹੁਣ ਲਿਆਉਂਦਾ ਕਿੱਥੋਂ ਜਾਏ? ਕਹਿ ਭਾਈ ਬਿਧੀ ਚੰਦ ਜੀ ਕਹਿੰਦੇ, ਫਿਰ ਮੈਂ ਇਹਦਾ ਯਤਨ ਵਿਚਾਰਨ ਲੱਗਾ।
ਜਹਾਂਗੀਰ ਕੀ ਬੇਗਮਾ ਸੁਨ ਪੰਥ ਮਜਾਰਾ।
ਤੇ ਮੈਨੂੰ ਪਤਾ ਲੱਗਾ ਕਿ ਬਾਦਸ਼ਾਹ ਜਹਾਂਗੀਰ ਦੀਆਂ ਬੇਗਮਾਂ ਦਾ ਡੋਲੇ ਜਾ ਰਹੇ ਨੇ, ਉਹਨਾਂ ਦੀਆਂ ਸਵਾਰੀਆਂ ਜਾ ਰਹੀਆਂ ਨੇ, ਇੱਥੋਂ ਲਾਗਿਓ ਲੰਘ ਰਹੀਆਂ ਨੇ। ਕਹਿੰਦੇ ਮੈਨੂੰ ਇਹਦੇ ਬਾਰੇ ਖਬਰ ਹੋਈ, ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਦੇ ਆਉਣ ਜਾਣ ਦੀ ਖਬਰ ਹੋਈ।
ਪੱਤਣ ਚੰਬੇ ਦੂਣ ਕੋ ਡੇਰਾ ਤੈ ਕਾਲਾ।
ਮੈਨੂੰ ਪਤਾ ਲੱਗਾ ਵੀ ਚੰਬੇ ਦੂਣ ਦੇ ਪੱਤਣ ਦੇ ਉੱਤੇ ਉਹਨਾਂ ਨੇ ਡੇਰਾ ਕੀਤਾ ਹੋਇਆ। ਇਹ ਖਬਰ ਕਿਤੋਂ ਮੈਨੂੰ ਮਿਲ ਗਈ ਕਿ ਜਿਹੜੀ ਚੰਬੇ ਦੀ ਦੂਣ ਹੈ ਉੱਥੇ ਉਹਦਾ ਜਿਹੜਾ ਪੱਤਣ ਹੈ ਉਹਦੇ ਪੱਤਣ ਦੇ ਉੱਤੇ ਬਾਦਸ਼ਾਹ ਦੀਆਂ ਬੇਗਮਾਂ ਨੇ ਆਪਣਾ ਡੇਰਾ ਕੀਤਾ ਹੋਇਆ।
ਸੁਣ ਕਰ ਮੈਂ ਨਿਸ਼ਚੇ ਭਲੇ ਤਿਨ ਕੀ ਦਿਸ਼ ਚਾਲਾ।
ਸੁਣ ਕੇ ਮੈਂ ਚੰਗੀ ਤਰ੍ਹਾਂ ਨਿਸ਼ਚਾ ਕਰਕੇ ਪੱਕਾ ਪਤਾ ਕਰਕੇ ਵੀ ਇਸ ਵੇਲੇ ਉਹਨਾਂ ਦਾ ਡੇਰਾ ਕਿੱਥੇ ਹੈ। ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਉਹਨਾਂ ਬੇਗਮਾਂ ਦੇ ਡੇਰੇ ਵੱਲ ਨੂੰ ਚੱਲ ਪਿਆ।
ਪਹੁੰਚੇ ਉਹ ਦੇਖ ਕੇ ਉਹ ਜਾਏ ਤਬ ਸੰਗ ਮਾਨਵ ਜਾਲਾ।
ਜਦੋਂ ਮੈਂ ਜਾ ਕੇ ਉੱਥੇ ਵੇਖਿਆ ਤੇ ਬੇਗਮਾਂ ਸੀ ਬਾਦਸ਼ਾਹ ਹਿੰਦੁਸਤਾਨ ਦੇ ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਸੀ, ਉਹਨਾਂ ਨਾਲ ਸੈਂਕੜਿਆਂ ਦੀ ਗਿਣਤੀ ਚ ਫੌਜਾਂ ਸੀ, ਬਹੁਤ ਸਾਰੇ ਸਿਪਾਹੀ ਸਨ, ਆਲੇ ਦੁਆਲੇ ਪਹਿਰੇ ਤੇ ਸੁਕੰਨੇ ਹੋ ਕੇ ਸਾਵਧਾਨ ਹੋ ਕੇ ਪਹਿਰੇਦਾਰ ਖੜੇ ਹੋਏ ਸਨ।
ਲਾਏ ਘਾਤਨੀ ਕੇਰੇ ਓ ਨਿਸ ਤਿਮਰ ਬਿਸਾਲਾ।
ਮੈਂ ਜਾ ਕੇ ਪੂਰਾ ਘਾਤ ਲਾਇਆ, ਦਾ ਤੱਕਿਆ ਵੀ ਕਿੱਦਾਂ ਚੋਰੀ ਹੋ ਸਕਦੀ ਹੈ, ਕਿਵੇਂ ਇਹਨਾਂ ਦੇ ਤੰਬੂ ਚ ਪ੍ਰਵੇਸ਼ ਕਰਕੇ 500 ਰੁਪਈਆ ਕੱਢਿਆ ਜਾ ਸਕਦਾ। ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਪੂਰੀ ਘਾਤ ਪਾ ਕੇ ਜਦੋਂ ਰਾਤ ਪਈ, ਰਾਤ ਦੇ ਹਨੇਰੇ ਵਿੱਚ ਮੈਂ ਉਸ ਜਗ੍ਹਾ ਤੇ ਜਾ ਕੇ ਪਹੁੰਚ ਕੀਤੀ।
ਅਰਧ ਰਾਤ ਤਬ ਹੂੰ ਪਈ ਮਿਲ ਪੈਰੂ ਮਾਹੇ।
ਅੱਧੇ ਰਾਤ ਦਾ ਸਮਾਂ ਸੀ ਤੇ ਪਹਿਰੇਦਾਰ ਪਹਿਰਾ ਲਾ ਰਹੇ ਸੀ। ਭਾਈ ਬਿਧੀ ਚੰਦ ਕਹਿੰਦੇ ਮੈਂ ਉਹਨਾਂ ਪਹਿਰੇਦਾਰਾਂ ਵਿੱਚ ਜਾ ਕੇ ਪਹਿਰੇਦਾਰ ਦਾ ਹੀ ਰੂਪ ਬਣਾ ਕੇ ਮਿਲ ਗਿਆ, ਪਹਿਰੇਦਾਰ ਦਾ ਹੀ ਰੂਪ ਬਣਾਇਆ, ਭੇਸ ਬਣਾਇਆ ਤੇ ਪਹਿਰੇਦਾਰਾਂ ਦਾ ਹੀ ਰੂਪ ਬਣਾ ਕੇ ਮੈਂ ਉਹਨਾਂ ਪਹਿਰੇਦਾਰਾਂ ਵਿੱਚ ਜਾ ਰਲਿਆ।
ਜੈ ਪ੍ਰਿਅੰਕ ਬੇਗਮੋ ਤੋਂ ਪਹੁੰਚਿਓ ਤੇ ਸਿਪਾਹੀ।
ਪਹਿਰਾ ਦਿੰਦਿਆਂ ਦਿੰਦਿਆਂ ਚੱਲਦਾ ਚੱਲਦਾ ਮੈਂ ਉੱਥੇ ਜਾ ਪਹੁੰਚਿਆ ਜਿੱਥੇ ਬੇਗਮ ਦਾ ਪਲੰਘਾ ਡਸਿਆ ਹੋਇਆ ਸੀ, ਜਿਹੜੇ ਪਲੰਘੇ ਦੇ ਉੱਤੇ ਬੇਗਮ ਲੇਟੀ ਹੋਈ ਸੀ ਉਸ ਪਲੰਘੇ ਦੇ ਨੇੜੇ ਮੈਂ ਜਾ ਪਹੁੰਚਿਆ, ਤੰਬੂ ਵਿੱਚ ਜਾ ਵੜਿਆ।
ਵਿੱਚ ਤੰਬੂ ਕੇ ਸੁਪਤ ਸਭ ਦਾਸੀ ਗਨ ਜੋਏ।
ਜਿਹੜੀਆਂ ਉਹਦੀਆਂ ਦਾਸੀਆਂ ਦਾਸ ਸਨ ਉਹ ਸਾਰੇ ਤੰਬੂ ਦੇ ਵਿੱਚ ਸੁੱਤੇ ਪਏ ਸੀ, ਸਾਰੇ ਆਪਣੀ ਨੀਂਦ ਦੇ ਵੱਸ ਹੋਏ ਸੁੱਤੇ ਪਏ ਸਨ।
ਧਨਕ ਤਰ ਸੰਦੂਕ ਗਨ ਦੇਖੇ ਟਿਗ ਤੇ।
ਲੱਗ ਗਈ ਉਹਨਾਂ ਦੀ ਮਾਇਆ ਜਾਂ ਗਹਿਣਿਆਂ ਦਾ ਜਿਹੜਾ ਸੰਦੂਕ ਸੀ ਨਾ, ਉਹ ਬੇਗਮ ਦੇ ਸਰਾਣੇ ਵਾਲੇ ਪਾਸੇ ਪਿਆ ਹੋਇਆ ਸੀ। ਬੇਗਮ ਵੀ ਸੁੱਤੀ ਪਈ, ਉਹਦੀਆਂ ਦਾਸੀਆਂ ਵੀ ਸੁੱਤੀਆਂ ਪਈਆਂ ਸੀ, ਤੇ ਜਿਹਦੇ ਵਿੱਚ ਰੁਪਈਏ ਸੀ, ਪੈਸੇ ਸਨ, ਗਹਿਣੇ ਗੱਟੇ ਸਨ, ਉਹ ਸੰਦੂਕ ਲਾਗੇ ਪਿਆ ਹੋਇਆ ਸੀ, ਨੇੜੇ ਪਿਆ ਹੋਇਆ ਸੀ।
ਬੈਠੀ ਉਹ ਤਿਨਕੇ ਵਿੱਚ ਮੈਂ ਕਰ ਕੇ ਬਲ ਹੱਥ,
ਮੈਂ ਜਾ ਕੇ ਉਹਨਾਂ ਦੇ ਵਿੱਚ ਬੈਠ ਗਿਆ। ਲਾਗੇ ਦਾਸੀਆਂ ਦਾਸ ਵੀ ਪਏ ਸੀ, ਬੜੇ ਔਖੇ ਢੰਗ ਨਾਲ ਉਹਨਾਂ ਦੇ ਵਿੱਚ ਜਾ ਕੇ ਬਹਿ ਗਿਆ ਸੰਦੂਕ ਦੇ, ਤੇ ਸੰਦੂਕ ਨੂੰ ਫਿਰ ਆਪਣੇ ਬਲ ਦੇ ਨਾਲ, ਹੱਥਾਂ ਦੇ ਬਲ ਦੇ ਨਾਲ, ਜ਼ੋਰ ਦੇ ਨਾਲ
ਤੋਰਿਓ ਤਾਰੋ ਏਕ ਕੋ ਪੁਰ ਜੋ ਤਨ ਸਾਥਾ।
ਜਿਹੜਾ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਪਹਿਲਾਂ ਤੋੜਿਆ ਸੰਦੂਕ ਨੂੰ, ਬੜਾ ਮਜ਼ਬੂਤ ਤਾਲਾ ਕਹਿੰਦੇ ਜ਼ੋਰ ਲਾਲ ਕੇ ਮੈਂ ਉਹ ਤਾਲਾ ਤੋੜਿਆ, ਤੇ ਉਹ ਜਿਹੜਾ ਸੰਦੂਕ ਸੀ ਉਹ ਧਨ ਨਾਲ ਭਰਿਆ ਹੋਇਆ ਸੀ, ਰੁਪਈਆਂ ਦੇ ਨਾਲ ਉਹ ਸੰਦੂਕ ਭਰਿਆ ਹੋਇਆ ਸੀ।
ਛਾਤੀ ਜਿਸ ਮੈਂ ਬਹੁਤ ਹੈ ਇੱਕ ਤਬੈ ਨਿਕਾਤੀ,
ਉਹਦੇ ਚ ਰੁਪਈਆਂ ਦੀਆਂ ਥੈਲੀਆਂ ਪਈਆਂ ਹੋਈਆਂ ਸੀ, ਪੰਜ ਪੰਜ ਸੌ ਦੀਆਂ, ਹਜ਼ਾਰ ਹਜ਼ਾਰ ਦੀਆਂ ਥੈਲੀਆਂ ਉਹ ਭਰੀਆਂ ਪਈਆਂ ਸੀ। ਉਹਨਾਂ ਥੈਲੀਆਂ ਚੋਂ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਇੱਕ ਥੈਲੀ ਰੁਪਈਆਂ ਦੀ ਬਾਹਰ ਕੱਢ ਲਈ,
ਉਤੋਂ ਪੰਜ ਸੌ ਜਿਸ ਬਿਕੈ ਸੋ ਲੇਕਰ ਪਾਸੇ,
ਜਿਹਦੇ ਵਿੱਚ ਪੰਜ ਸੌ ਰੁਪਈਆ ਸੀ ਨਾ ਉਹ ਥੈਲੀ ਮੈਂ ਵਿੱਚੋਂ ਕੱਢ ਲਈ, ਬਾਕੀ ਉੱਥੇ ਸਭ ਕੁਝ ਛੱਡ ਦਿੱਤਾ, ਇੱਕ ਰੁਪਈਆ ਵਾਧੂ ਨਹੀਂ ਚੁੱਕਿਆ। ਜਿੰਨੇ ਪੈਸੇ ਉਹ ਪੰਡਤਾਣੀ ਨੂੰ ਚਾਹੀਦੇ ਸੀ ਓਨੇ ਹੀ ਕੱਢੇ, ਪੰਜ ਸੌ ਰੁਪਈਆਂ ਦੀ ਉਹ ਥੈਲੀ ਉਸ ਸੰਦੂਕ ਦੇ ਵਿੱਚੋਂ ਬਾਹਰ ਕੱਢ ਲਏ, ਬਾਕੀ ਸਾਰਾ ਕੁਝ ਉੱਥੇ ਹੀ ਛੱਡ ਦਿੱਤਾ।
ਸੰਪਟ ਦੇਵਰ ਕੇ ਪਰੇ ਸਭ ਤਿਆਗਨ ਕੀਨੇ,
ਹਾਲਾਂਕਿ ਬੜੇ ਬੜੇ ਕੀਮਤੀ ਗਹਿਣੇ ਜ਼ੇਵਰਾਤਾਂ ਦੇ ਸੰਪਟ ਡੱਬੇ ਭਰੇ ਪਏ ਸੀ ਉੱਥੇ, ਪਰ ਮੈਂ ਕਿਸੇ ਡੱਬੇ ਨੂੰ ਹੱਥ ਨਹੀਂ ਲਾਇਆ, ਜ਼ੇਵਰਾਂ ਦੇ ਭਰੇ ਹੋਏ ਡੱਬੇ ਉੱਥੇ ਪਏ ਰਹੇ। ਮਾਇਆ ਬੜੀ ਪਈ ਸੀ, ਥੈਲੀਆਂ ਬੜੀਆਂ ਪਈਆਂ ਸਨ ਰੁਪਈਆਂ ਦੀਆਂ, ਉਹ ਵੀ ਸਾਰੀਆਂ ਭਰੀਆਂ ਹੋਈਆਂ ਉੱਥੇ ਹੀ ਪਈਆਂ ਰਹੀਆਂ।
ਖੋਲ ਖੋਲ ਤਰ ਕੋ ਤਹਾਨੇ ਕਰ ਮੈਂ ਲੀਨਾ,
ਕਹਿੰਦੇ ਉਹ ਜਿੰਨੇ ਜ਼ੇਵਰਾਂ ਦੇ ਡੱਬੇ ਸੀ ਨਾ ਉਹ ਮੈਂ ਸਾਰੇ ਖੋਲ ਕੇ ਵੇਖੇ ਜ਼ਰੂਰ, ਕੱਲੇ ਕੱਲੇ ਡੱਬੇ ਨੂੰ ਖੋਲ ਕੇ ਰੱਖ ਦਿੱਤਾ, ਸਾਰੇ ਡੱਬੇ ਖੋਲ ਕੇ ਰੱਖ ਦਿੱਤੇ।
ਇੱਕ ਥਾ ਤੀਲੇ ਨਿਕਤੀਓ ਸਤਿਗੁਰ ਤਿਮਰੰਤਾ,
ਗਹਿਣਾ ਚੁੱਕਿਆ ਨੀ ਮੈਂ, ਬਸ ਇੱਕ ਪੰਜ ਸੌ ਰੁਪਈਆਂ ਦੀ ਥਾਤੀ ਥੈਲੀ ਸੀ, ਉਹ ਥੈਲੀ ਚੁੱਕ ਕੇ ਮੈਂ ਗੁਰੂ ਸਾਹਿਬ ਦਾ ਸਿਮਰਨ ਕਰਦਾ ਚੱਲ ਪਿਆ।
ਸਭ ਕੀ ਦ੍ਰਿਸ਼ਟ ਬਚਾਏ ਕੈ ਆਇਓ ਤਲੰਤਾ,
ਸਾਰਿਆਂ ਦੀ ਨਿਗਾਹ ਤੋਂ ਬਚ ਕੇ ਬੜੀ ਕਾਹਲੀ ਨਾਲ ਚੱਲ ਕੇ ਮੈਂ ਆਪਣੇ ਨਗਰ ਆ ਗਿਆ।
ਨਿਜ ਨਾਰੀ ਕੋ ਦੀਨ ਤਬ ਤੰਜਾ ਨਿਜ ਵਿਆਹੇ,
ਪੰਜ ਸੌ ਰੁਪਈਆ ਲਿਆ ਕੇ ਮੈਂ ਉਹ ਬ੍ਰਾਹਮਣੀ ਨੂੰ ਪੰਡਤਾਣੀ ਨੂੰ ਦੇ ਦਿੱਤਾ, ਪੰਡਤਾਣੀ ਨੇ ਉਹ ਪੰਜ ਸੌ ਰੁਪਈਆ ਲੈ ਕੇ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ।
ਮਕੀਨਸ ਉਪਕਾਰ ਕੋ ਮੈਲੀ ਨਸਨਾਏ,
ਮਹਾਰਾਜ ਜੀ ਏਦਾਂ ਦਾ ਉਪਕਾਰ, ਏਦਾਂ ਦੇ ਕਈ ਉਪਕਾਰ ਕੀਤੇ, ਬਾਦਸ਼ਾਹ ਲੋਕਾਂ ਦਾ ਹੀ ਧਨ ਲਿਆਂਦਾ, ਹੁਣ ਉਹ ਧਨ ਹੈ ਤਾਂ ਗਰੀਬ ਜਨਤਾ ਦਾ ਹੀ ਸੀ ਨਾ, ਪਰ ਉਹਦੇ ਤੇ ਕਬਜ਼ਾ ਸਰਕਾਰ ਬਾਦਸ਼ਾਹ ਕਰੀ ਬੈਠੀ ਆ, ਉਹ ਲਿਆ ਕੇ ਮੈਂ ਦੇ ਦਿੱਤਾ, ਇਹੀ ਉਪਕਾਰ ਕੀਤਾ। ਜਨਤਾ ਦਾ ਧਨ ਸੀ, ਜਨਤਾ ਤੱਕ ਹੀ ਪਹੁੰਚਦਾ ਕਰ ਦਿੱਤਾ, ਜਿਹੜੇ ਗਰੀਬ ਨੂੰ ਲੋੜ ਸੀ ਲਿਆ ਕੇ ਦੇ ਦਿੱਤਾ। ਕਹਿੰਦੇ ਇਸ ਤਰ੍ਹਾਂ ਦੇ ਪਰ ਉਪਕਾਰ ਕਈ ਵੇਰੀ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਕੀਤੇ।
ਬਹੁਤ ਸੁਣੋ ਜਬ ਪ੍ਰਾਤ ਪੀ ਬੇਗਮ ਤਬ ਜਾਗੇ,
ਕਹਿੰਦੇ ਜਦੋਂ ਸਵੇਰ ਹੋਈ ਦਿਨ ਚੜਿਆ ਤੇ ਉਹ ਬੇਗਮਾਂ ਜਾਗ ਪਈਆਂ, ਸਵੇਰੇ ਉੱਠ ਕੇ ਉਹ ਬੇਗਮਾਂ ਨੇ ਵੇਖਿਆ।
ਸੰਪਟ ਜ਼ੇਵਰ ਖੁੱਲੇ ਗਨ ਤਿੰਨ ਹਿਰਨ ਲਾਗੇ,
ਹੈਰਾਨ ਹੋ ਗਈਆਂ ਵੀ ਜਿੰਨੇ ਗਹਿਣਿਆਂ ਦੇ ਡੱਬੇ ਸੀ ਸਾਰੇ ਖੁੱਲੇ ਪਏ ਨੇ, ਪੈਸਿਆਂ ਵਾਲਾ ਸੰਦੂਕ ਖੁੱਲਿਆ ਪਿਆ, ਜਿਨ੍ਹਾਂ ਵਿੱਚ ਗਹਿਣੇ ਜੇਵਰ ਸਨ ਉਹ ਸਾਰੇ ਡੱਬੇ ਖੁੱਲੇ ਪਏ ਨੇ।
ਦਾਸੀ ਬਿੰਦ ਜਗਾਏ ਕਰ ਪਾਇਓ ਬਡਰੂਰਾ,
ਬੇਗਮ ਨੇ ਰੌਲਾ ਪਾ ਦਿੱਤਾ, ਹਾਏ ਦੁਹਾਈ ਪਾ ਦਿੱਤੀ, ਜਿੰਨੀਆਂ ਦਾਸੀਆਂ ਸੁੱਤੀਆਂ ਪਈਆਂ ਸੀ ਉਹਨਾਂ ਸਾਰੀਆਂ ਨੂੰ ਜਗਾ ਦਿੱਤਾ।
ਸਰਬ ਸੰਭਾਲਨ ਕਰ ਪੀ ਤੁਤ ਧਨ ਟੂਰਾ,
ਸਾਰਾ ਕੁਝ ਪਹਿਲਾਂ ਤਾਂ ਸੰਭਾਲਿਆ, ਜੋ ਕੁਝ ਪਹਿਲਾਂ ਖਿਲ ਰਿਹਾ ਪਿਆ ਸੀ, ਡੱਬੇ ਖੁੱਲੇ ਪਏ ਸਨ ਉਹ ਸਾਰੇ ਪਹਿਲਾਂ ਸਾਂਭ ਕੇ ਇਕੱਠੇ ਕੀਤੇ ਨੇ।
ਤਸਕਰ ਇੱਕ ਥਾਤੀ ਲਈ ਉਹ ਰਹਿ ਸਭ ਛੋਰਾ,
ਜਦੋਂ ਗਿਣਤੀ ਕੀਤੀ ਵੇਖੋ ਵੀ ਚੋਰੀ ਕੀ ਹੋਇਆ, ਤੇ ਗਿਣਤੀ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਥੈਲੀ ਪੰਜ ਸੌ ਰੁਪਈਏ ਦੀ ਘੱਟ ਹੈ, ਬਾਕੀ ਸਭ ਕੁਝ ਠੀਕ ਹੈ, ਸਿਰਫ ਇੱਕ ਥੈਲੀ ਪੰਜ ਸੌ ਰੁਪਈਏ ਦੀ ਕਿਸੇ ਚੋਰ ਨੇ ਚੋਰੀ ਕੀਤੀ ਹੈ, ਬਾਕੀ ਸਭ ਕੁਝ ਇੱਥੇ ਹਾਜ਼ਰ ਹੈ, ਕੋਈ ਚੀਜ਼ ਇੱਥੋਂ ਟਸ ਤੋਂ ਮਸ ਨਹੀਂ ਹੋਈ।
ਇਹ ਕੈਸੇ ਕਾਰਨ ਭਇਓ ਬੋਤਾ ਦਿਲੇ ਥੋਰਾ,
ਹੈਰਾਨੀ ਦੇ ਨਾਲ ਸੋਚਦੀ ਹੈ ਬੇਗਮ ਵੀ, ਸਿਪਾਹੀ ਵੀ ਸੋਚਦੇ ਨੇ ਕਿ ਇਹ ਕਿਵੇਂ ਹੋ ਸਕਦਾ ਕਿ ਇੰਨਾ ਕੁਝ ਪਿਆ ਹੋਇਆ, ਏਡੇ ਕੀਮਤੀ ਗਹਿਣੇ ਪਏ ਹੋਏ, ਸਾਰਾ ਕੁਝ ਛੱਡ ਕੇ ਉਹ ਸਿਰਫ ਚੋਰ 500 ਰੁਪਈਆ ਹੀ ਲੈ ਕੇ ਗਿਆ। ਏਡੀ ਹੈਰਾਨੀ ਦੀ ਗੱਲ ਹੈ ਕਿ ਏਡੇ ਕੀਮਤੀ ਹਾਰ ਪਏ ਉਹ ਨਹੀਂ ਲੈ ਕੇ ਗਿਆ, ਕੀਮਤੀ ਗਹਿਣੇ ਪਏ ਉਹ ਨਹੀਂ ਲਏ, ਇੰਨਾ ਕੁਝ ਛੱਡ ਕੇ ਸਿਰਫ 500 ਰੁਪਈਏ ਦੀ ਥੈਲੀ ਚੁੱਕ ਕੇ ਲੈ ਕੇ ਗਿਆ।
ਜਹਾਂਗੀਰ ਟਿਕ ਜਾਏ ਕਰ ਕੇ ਗੱਤ ਸੁਣਾਏ।
ਬਾਦਸ਼ਾਹ ਜਹਾਂਗੀਰ ਕੋਲ ਵੀ ਗੱਲ ਪਹੁੰਚ ਗਈ, ਬਾਦਸ਼ਾਹ ਨੂੰ ਜਾ ਕੇ ਖਬਰ ਦਿੱਤੀ ਕਿ ਬਾਦਸ਼ਾਹ ਸਲਾਮਤ, ਇੱਦਾਂ ਤੁਹਾਡੀਆਂ ਬੇਗਮਾਂ ਦੇ ਤੰਬੂਆਂ ਵਿੱਚ ਆਸਣਾ ਤੋਂ ਚੋਰੀ ਹੋ ਗਈ, 500 ਰੁਪਈਆ ਚੋਰੀ ਹੋਇਆ, ਬਾਕੀ ਸਭ ਕੁਝ ਉੱਥੇ ਹੀ ਹਾਜ਼ਰ ਹੈ।
ਜੀਵਰ ਲੱਖੋਂ ਕੋ ਤਜਤ ਤਸਕਰੇ ਇੱਕ ਆਏ।
ਪਤਾ ਨੀ ਕਿਹੜਾ ਇਹੋ ਜਿਹਾ ਚੋਰ ਆਇਆ ਵੀ ਜਿਹਨੇ ਲੱਖਾਂ ਰੁਪਏ ਦੇ ਜੇਵਰ ਛੱਡ ਦਿੱਤੇ, ਸਿਰਫ 500 ਰੁਪਈਏ ਦੀ ਥੈਲੀ ਲੈ ਕੇ ਗਿਆ।
ਦਰਬ ਪੰਜ ਸੈ ਲੈ ਗਏ ਉਹ ਕੁਛ ਜਾਏ ਨਾ ਜਾਣੇ।
ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਸਿਰਫ 500 ਰੁਪਈਆ ਹੀ ਕਿਉਂ ਲੈ ਕੇ ਗਿਆ, ਉਹ 1000 ਵੀ ਚੁੱਕ ਸਕਦਾ ਸੀ, ਸਾਰਾ ਕੁਝ ਵੀ ਲਿਜਾ ਸਕਦਾ ਸੀ, ਗਹਿਣੇ ਵੀ ਲਿਜਾ ਸਕਦਾ ਸੀ, ਪਰ ਉਹ ਸਿਰਫ 500 ਰੁਪਈਆ ਹੀ ਕਿਉਂ ਲੈ ਕੇ ਗਿਆ।
ਬਿਸਮਤ ਸਗਰੇ ਪਏ ਰਿਸ਼ਾ ਮਹਾਨਾ।
ਸਾਰੇ ਬੜੇ ਹੈਰਾਨ, ਪਰ ਬਾਦਸ਼ਾਹ ਨੂੰ ਬੜਾ ਗੁੱਸਾ ਚੜਿਆ, ਬਾਦਸ਼ਾਹ ਬੜਾ ਗੁੱਸੇ ਵਿੱਚ ਆਇਆ, ਕਹਿੰਦਾ ਮੇਰੀਆਂ ਬੇਗਮਾਂ ਦੇ ਤੰਬੂਆਂ ਵਿੱਚੋਂ ਵੀ ਚੋਰੀਆਂ ਹੋ ਜਾਣ, ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ। ਤੇ ਕਹਿੰਦੇ ਬਾਦਸ਼ਾਹ ਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਾ।
ਨਿਕਟ ਨਿਕਟ ਕੇ ਗ੍ਰਾਮ ਜੇ ਸਭ ਪਕੜ ਮੰਗਾਏ।
ਇਹਨੇ ਕੀ ਕੀਤਾ ਵੀ ਨੇੜੇ ਤੇੜੇ ਦੇ ਜਿੰਨੇ ਪਿੰਡ ਸੀ ਨਾ ਜਿੱਥੇ ਚੋਰੀ ਹੋਈ ਸੀ, ਨੇੜੇ ਤੇੜੇ ਦੇ ਪਿੰਡਾਂ ਵਿੱਚ ਜਿਨ੍ਹਾਂ ਜਿਨ੍ਹਾਂ ਤੇ ਸ਼ੱਕ ਹੋਇਆ, ਸ਼ੱਕ ਦੇ ਨਜ਼ਰੀਏ ਨਾਲ ਉਹਨਾਂ ਸਾਰਿਆਂ ਨੂੰ ਪਕੜ ਲਿਆ। ਜੇ ਕਿਸੇ ਨੇ ਦੱਸਿਆ ਜੀ ਇਹ ਵੀ ਚੋਰੀ ਕਰਦਾ, ਇਹ ਵੀ ਚੋਰੀ ਕਰਦਾ, ਜਿੰਨੇ ਚੋਰ ਸਨ ਪਿੰਡਾਂ ਦੇ ਸਾਰੇ ਫੜ ਕੇ ਮੰਗਾ ਲਏ।
ਦਈ ਸਜਾਏ ਅਨੇਕ ਬਿੱਦ ਦਿਓ ਚੋਰ ਦਿਖਾਏ।
ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ, ਕਹਿੰਦੇ ਵੀ ਦੱਸ ਦਿਓ, ਬੰਦੇ ਬਣ ਕੇ ਦੱਸ ਦਿਓ ਚੋਰ ਕਿਹੜਾ ਤੁਹਾਡੇ ਚੋਂ ਅਸਲੀ, ਜਿਹਨੇ ਇੱਥੇ ਚੋਰੀ ਕੀਤੀ ਹੈ।
ਨਾਏ ਤਪਾ ਸੀ ਡਾਰ ਕੈ ਸਭ ਕਰੋ ਬਿਨਾਸਾ।
ਨਹੀਂ ਤਾਂ ਮੈਂ ਫਾਹੇ ਚਾੜ ਕੇ ਤੁਹਾਡਾ ਵਿਨਾਸ਼ ਕਰਾਂਗਾ, ਫਾਂਸੀ ਚਾੜ ਕੇ ਮਾਰਾਂਗਾ।
ਸਕਲ ਗ੍ਰਾਮ ਕੋ ਖੋਜ ਕਰ ਆਨੋ ਤਿਸ ਪਾਸਾ।
ਕਹਿੰਦਾ ਸਾਰੇ ਪਿੰਡਾਂ ਵਿੱਚੋਂ ਲੱਭ ਕੇ ਲਿਆਓ ਕਿਹੜਾ ਉਹ ਚੋਰ ਹੈ ਜਿਹਨੇ ਇੱਥੇ ਚੋਰੀ ਕਰਨ ਦੀ ਜੁਰਤ ਕੀਤੀ ਹੈ।
ਗ੍ਰਾਮ ਸਰਾਲੀ ਕੇ ਗਏ ਤਿੰਨ ਬਾਕ ਬਖਾਨਾ।
ਜਿਹੜੇ ਸਰਹਾਲੀ ਪਿੰਡ ਦੇ ਲੋਕ ਸਨ ਉਹ ਵੀ ਗਏ, ਉਹਨਾਂ ਨੇ ਜਾ ਕੇ, ਕਿਉਂਕਿ ਸਰਹਾਲੀ ਪਿੰਡ ਤੋਂ ਵੀ ਲੈ ਆਏ ਸੀ ਫੜ ਕੇ ਵੀ ਤੁਹਾਡੇ ਪਿੰਡ ਚ ਚੋਰ ਕੌਣ ਹੈ ਦੱਸੋ, ਤੇ ਉਹ ਪਿੰਡ ਦੇ ਲੋਕ ਜਿਹੜੇ ਸਰਹਾਲੀ ਦੇ ਆਏ ਉਹਨਾਂ ਨੇ ਆ ਕੇ ਦੱਸਿਆ ਬਾਦਸ਼ਾਹ ਨੂੰ।
ਵਿਧੀਆ ਮਰਵਾ ਦੋਏ ਤਾਤ ਸ਼ੈ ਬੁੱਧੀਮਾਨਾ।
ਉਹ ਕਹਿਣ ਲੱਗੇ ਜੀ ਵਿਧੀ ਚੰਦ ਹੈ ਸਾਡਾ ਦੋਤਰਾ ਲੱਗਦਾ, ਸਾਡੇ ਪਿੰਡ ਦਾ ਦੋਤਰਾ ਹੈ, ਉਹ ਬੜਾ ਬੁੱਧੀਮਾਨ ਹੈ, ਉਹ ਬੜਾ ਸਿਆਣਾ ਹੈ।
ਉਪਕਾਰੀ ਸੋ ਕਰੇ ਗੋ ਤੁਮਰੋ ਦੁਖਹਾਨਾ।
ਉਹ ਬੜਾ ਵੱਡਾ ਪਰਉਪਕਾਰੀ ਹੈ, ਉਹਨੂੰ ਸੱਦ ਲੋ, ਤੁਹਾਡਾ ਦੁੱਖ ਉਹ ਜ਼ਰੂਰ ਕੱਟ ਸਕਦਾ, ਉਹ ਦੱਸ ਸਕਦਾ ਵੀ ਚੋਰੀ ਕਿਹਨੇ ਕੀਤੀ, ਉਹ ਬੜਾ ਸਿਆਣਾ, ਉਹ ਸਾਡੇ ਪਿੰਡ ਦਾ ਦੋਤਰਾ ਸਰਹਾਲੀ ਦਾ, ਉਹਨੂੰ ਤੁਸੀਂ ਆਪਣੇ ਕੋਲ ਬੁਲਾ ਲਓ।
ਗਮਨੋ ਬੂਜੈ ਤਾਏ ਕਹਿ ਕਹਿ ਕੀਨ ਪਿਆਨਾ।
ਕਹਿੰਦੇ ਉਹਨੂੰ ਜਾ ਕੇ ਪੁੱਛੋ, ਉਸੇ ਵੇਲੇ ਸੇਵਾਦਾਰ ਗਏ ਜਾ ਕੇ ਭਾਈ ਵਿਧੀ ਚੰਦ ਨੂੰ ਮਿਲੇ,
ਕਹਿਓ ਜੋਰ ਕਰ ਜਬ ਮਿਲਿਓ ਇਹ ਕਰ ਉਪਕਾਰਾ।
ਉਹ ਆਏ ਜਿਹੜੇ ਸਿਪਾਹੀ ਆਦਿਕ ਆਏ ਹੱਥ ਜੋੜ ਕੇ ਭਾਈ ਵਿਧੀ ਚੰਦ ਨੂੰ ਕਹਿਣ ਲੱਗੇ, ਕਹਿੰਦੇ ਭਾਈ ਵਿਧੀ ਚੰਦ ਜਿੱਥੇ ਹੋਰ ਲੋਕਾਂ ਤੇ ਪਰ ਉਪਕਾਰ ਕਰਦੇ ਹੋ, ਲੋਕਾਂ ਨੂੰ ਨੇਕਿਆਂ ਨੂੰ ਫੜਿਆ ਹੋਇਆ, ਬਾਦਸ਼ਾਹ ਨੇ ਪਿੰਡਾਂ ਦੇ ਲੋਕ ਫੜ ਕੇ ਸਾਰੇ ਬੰਦੀ ਬਣਾਏ ਹੋਏ ਨੇ, ਕਹਿੰਦਾ ਦੱਸੋ ਚੋਰ ਕੌਣ ਹੈ, ਤੁਸੀਂ ਹੁਣ ਇਹਨਾਂ ਦਾ ਸਾਰਿਆਂ ਤੇ ਪਰ ਉਪਕਾਰ ਕਰੋ, ਇਹਨਾਂ ਦਾ ਭਲਾ ਕਰੋ।
ਬੰਧਨ ਮੈਂ ਨਰ ਕਹਿਦਾ ਮਾਰੇ ਬੋਬਾਰਾ।
ਇਹਨਾਂ ਨੂੰ ਬੰਧਨਾਂ ਵਿੱਚ ਪਾਇਆ ਹੋਇਆ ਤੇ ਬਾਦਸ਼ਾਹ ਵੱਲੋਂ ਉਹਨਾਂ ਨੂੰ ਕੁੱਟਿਆ ਜਾ ਰਿਹਾ, ਮਾਰਿਆ ਜਾ ਰਿਹਾ।
ਬਹੁਤਨ ਕੀ ਸੁਣ ਦੀਨਤਾ ਮੇਰੇ ਦੇ ਵਿਚਾਰੇ।
ਭਾਈ ਵਿਧੀ ਚੰਦ ਜੀ ਕਹਿੰਦੇ ਜਦੋਂ ਲੋਕਾਂ ਨੇ ਮੈਨੂੰ ਆ ਕੇ ਮਿੰਨਤਾਂ ਕੀਤੀਆਂ ਤੇ ਲੋਕਾਂ ਦੀਆਂ ਮਿੰਨਤਾਂ ਸੁਣ ਕੇ ਮੈਂ ਮਨ ਚ ਵਿਚਾਰ ਕੀਤੀ,
ਇੱਕ ਮੇਰੇ ਉਪਕਾਰ ਤੇ ਹੋਵਤ ਸੁਖ ਸਾਰੇ।
ਇੱਕ ਮੇਰੇ ਉਪਕਾਰ ਨਾਲ ਸਾਰੇ ਪਿੰਡ ਦੇ ਲੋਕ ਛੁੜੀ ਸਕਦੇ ਨੇ, ਜਿਹੜੇ ਪਿੰਡਾਂ ਦੇ ਲੋਕ ਹੋਰ ਫੜੇ ਹੋਏ ਨੇ ਸਾਰੇ ਮੁਕਤ ਹੋ ਸਕਦੇ ਨੇ ਇੱਕ ਮੇਰੇ ਉਪਕਾਰ ਕਰਕੇ।
ਗਇਓ ਸੰਗ ਤਿਨਕੇ ਤਬੈ ਨੈ ਪੈ ਉਰ ਧਾਰਾ।
ਭਾਈ ਵਿਧੀ ਚੰਦ ਜੀ ਨਿਰਭਉ ਹੋ ਕੇ ਚੱਲ ਪਏ ਬਾਦਸ਼ਾਹ ਦੇ ਕੋਲ, ਮਨ ਚ ਕੋਈ ਡਰ ਕੋਈ ਭੈ ਨਹੀਂ ਰੱਖਿਆ ਕਿ ਬਾਦਸ਼ਾਹ ਦੇ ਚੋਰੀ ਕੀਤੀ ਹੈ, ਮੈਂ ਕਿਤੇ ਬਾਦਸ਼ਾਹ ਮੈਨੂੰ ਨਾ ਪਕੜੇ। ਪਰ ਨਿਰਭੈ ਹੋ ਕੇ ਭਾਈ ਬਿਧੀ ਚੰਦ ਜੀ ਚੱਲ ਪਏ।
ਗੁਰੂ ਭਰੋਸਾ ਮੋਏ ਕੋ ਹੈ ਬਾਕ ਨਬਾਰਾ।
ਕਹਿੰਦੇ ਮੈਨੂੰ ਮੇਰੇ ਗੁਰੂ ਤੇ ਭਰੋਸਾ ਸੀ ਵੀ ਮੇਰਾ ਸਤਿਗੁਰੂ ਮੇਰਾ ਵਾਲ ਵੀ ਵਿੰਗਾ ਨਹੀਂ ਹੋਣ ਦੇਣ ਲੱਗਾ। ਗੁਰੂ ਦਾ ਭਰੋਸਾ ਸੀ ਤੇ ਸਤਿਗੁਰਾਂ ਦਾ ਭਰੋਸਾ ਧਾਰ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਚੱਲ ਪਿਆ।
ਜਹਾਂਗੀਰ ਜੈ ਥਿਰੋ ਤੈ ਲੋ ਪਹੁੰਚਾਇਓ।
ਜਿੱਥੇ ਬਾਦਸ਼ਾਹ ਜਹਾਂਗੀਰ ਬੈਠਾ ਸੀ ਉੱਥੇ ਮੈਨੂੰ ਪਹੁੰਚਾਇਆ।
ਮੇਰੀ ਦਿਸ਼ਾ ਬਿਲੋਕ ਕੈ ਇਮਸ਼ਾ ਅਲਾਇਓ।
ਮੇਰੇ ਵੱਲ ਵੇਖ ਕੇ ਬਾਦਸ਼ਾਹ ਜਹਾਂਗੀਰ ਉਸ ਵੇਲੇ ਬੋਲਿਆ ਕਹਿਣ ਲੱਗਾ
ਤੂੰ ਤਸਕਰ ਹੈ ਦਰਬ ਕੋ ਮੈਂ ਸੁਨਤ ਬਖਾਨਾ।
ਕਹਿੰਦੇ ਪੁੱਛਣ ਲੱਗਾ ਮੈਨੂੰ ਤੂੰ ਚੋਰ ਹੈ। ਬਾਦਸ਼ਾਹ ਕਹਿਣ ਲੱਗਾ ਭਾਈ ਬਿਧੀ ਚੰਦ ਨੂੰ ਤੂੰ ਚੋਰੀ ਕੀਤੀ ਆ ਦੱਸ। ਤੇ ਸੁਣ ਕੇ ਭਾਈ ਬਿਧੀ ਚੰਦ ਜੀ ਅੱਗੋਂ ਬੋਲੇ
ਕਯੋ ਆਪ ਕੋ ਸਾਚਿਆ ਉਹੀ ਹਰ ਆਨਾ।
ਭਾਈ ਬਿਧੀ ਚੰਦ ਜੀ ਕਹਿੰਦੇ ਹਾਂ ਬਾਦਸ਼ਾਹ ਤੇਰਾ ਕਿਹਾ ਸੱਚ ਹੈ, ਜੋ ਤੂੰ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ, ਮੈਂ ਹੀ ਚੋਰੀ ਕੀਤੀ ਹੈ।
ਕਿਆ ਪੰਤ ਕਿਸ ਹੇਤ ਤੇ ਤਨ ਲੀਨ ਤੋਰਾ।
ਬਾਦਸ਼ਾਹ ਫਿਰ ਹੈਰਾਨ ਸੀ ਵੀ ਸਾਰਾ ਪੈਸਾ ਕਿਉਂ ਨੀ ਲੈ ਕੇ ਗਿਆ। ਉਹ ਕਹਿਣ ਲੱਗਾ ਵੀ ਤੂੰ ਸਾਰਾ ਪੈਸਾ ਇੰਨਾ ਪਿਆ ਸੀ, ਖਜ਼ਾਨਾ ਪਿਆ ਸੀ, ਸਾਰਾ ਕੁਝ ਤੂੰ ਲੈ ਕੇ ਕਿਉਂ ਨੀ ਗਿਆ।
ਹੀਰੇ ਮੁਕਤਾ ਦਿਪਤ ਗਨ ਕੰਚਨ ਮੈਂ ਬੋਰਾ।
ਹੀਰੇ ਪਏ ਸੀ, ਮੋਤੀ ਪਏ ਸੀ, ਜਵਾਹਰਾਤ ਪਏ ਸੀ, ਉਹ ਸਾਰੇ ਭਰੇ ਪਏ ਸਨ, ਉਹ ਨੀ ਤੂੰ ਲੈ ਕੇ ਗਿਆ, ਸਿਰਫ 500 ਰੁਪਇਆ ਲੈ ਕੇ ਗਿਆ।
ਸੋ ਤਿਆਗੇ ਤੈ ਹੀ ਪਰੇ ਸਭ ਖੋਲ ਨਿਆਰੇ।
ਉਹ ਸਾਰੇ ਖੋਲ ਖੋਲ ਕੇ ਵੇਖੇ ਵੀ ਨੇ ਤੂੰ, ਖੋਲੇ ਪਏ ਸੀ ਡੱਬੇ ਸਾਰੇ, ਪਰ ਤੂੰ ਉਹਨਾਂ ਵਿੱਚੋਂ ਕੋਈ ਚੀਜ਼ ਲੈ ਕੇ ਨੀ ਗਿਆ।
ਕਹੋ ਸੱਚ ਇਸ ਬਾਤ ਕੋ ਨਾ ਤਾਂ ਦੇ ਹੈ ਮਾਰੇ।
ਸੱਚੋ ਸੱਚ ਦੱਸ ਕੀ ਗੱਲ ਹੈ, ਨਹੀਂ ਤਾਂ ਤੈਨੂੰ ਮੈਂ ਮਾਰ ਦਿਆਂਗਾ।
ਬਿਨਾਂ ਤਰਾਸ ਤਬ ਮੈਂ ਕਹੇ ਸ਼੍ਰੀ ਅਰਜਨ ਨਾਥਾ।
ਇਹ ਸੁਣ ਕੇ ਭਾਈ ਬਿਧੀ ਚੰਦ ਕਹਿੰਦੇ ਮੈਂ ਬਿਨਾਂ ਡਰ ਤੋਂ ਬਾਦਸ਼ਾਹ ਨੂੰ ਕਿਹਾ
ਸ਼੍ਰੀ ਅਰਜਨ ਨਾਥ ਸੋ ਮੇਰੇ ਸਤਿਗੁਰੂ ਹੈ ਮਾਥੇ ਪਰ ਹੱਥ।
ਆਖਿਆ ਬਾਦਸ਼ਾਹ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ, ਜਗਤ ਨਾਥ ਨੇ, ਉਹ ਮੇਰੇ ਸਤਿਗੁਰੂ ਜੀ ਹਨ।
ਤਿੰਨ ਕਯੋ ਉਪਕਾਰਿਤ ਚੋਰੀ ਬੀਠਾਨੋ।
ਉਹਨਾਂ ਨੇ ਕਿਹਾ ਮੈਨੂੰ ਕਿ ਤੂੰ ਪਰ ਉਪਕਾਰ ਕਰਿਆ ਕਰ, ਬਿਧੀ ਚੰਦ ਤੂੰ ਭਲਾ ਕਰਿਆ ਕਰ ਲੋਕਾਂ ਦਾ, ਇਹ ਮੈਨੂੰ ਉਹਨਾਂ ਨੇ ਹੁਕਮ ਕੀਤਾ ਹੈ।
ਸੋ ਸਿੱਖਿਆ ਮੈਂ ਤਾਰ ਉਸ ਵਰਤੋਂ ਹਿੱਤ ਜਾਨੋ।
ਤੇ ਮੈਂ ਉਹਨਾਂ ਦੀ ਸਿੱਖਿਆ ਹਿਰਦੇ ਚ ਧਾਰ ਕੇ ਉਸੇ ਤਰ੍ਹਾਂ ਹੀ ਵਰਤਦਾ ਹਾਂ।
ਦਿਜ ਤਨ ਜਾ ਕੁਆਰੀ ਉਤੀ ਦੇ ਕੇ ਉਹ ਕਰ ਦੀਨਾ।
ਇੱਕ ਬ੍ਰਾਹਮਣ ਦੀ ਲੜਕੀ ਕੁਆਰੀ ਸੀ, ਉਹਦੀ ਸ਼ਾਦੀ ਹੋਣੀ ਸੀ, ਮਾਇਆ ਚਾਹੀਦੀ ਸੀ, ਬੜੇ ਗਰੀਬ ਹਨ।
ਕਰੀ ਜਾਚ ਨਾ ਆਨ ਟਿਗ ਸਭ ਵਸਤ ਬੈਨਾ।
ਉਹਨਾਂ ਨੇ ਮੇਰੇ ਕੋਲ ਆ ਕੇ 500 ਰੁਪਈਏ ਦੀ ਮੰਗ ਕੀਤੀ।
ਦਰਬ ਪੰਚ ਸਾਹਿਬ ਆ ਕੇ ਹਿਤ ਖਰਚ ਬਖਾਨਾ।
ਉਹਨਾਂ ਦੱਸਿਆ ਕਿ ਸਾਡੀ ਲੜਕੀ ਦੀ ਸ਼ਾਦੀ ਵਿੱਚ 500 ਰੁਪਈਏ ਦਾ ਖਰਚ ਆਵੇਗਾ।
ਜਿਸ ਹਿਤ ਮੈਂ ਗਮਨਿਓ ਤੋ ਕੀ ਕਾਜ ਮਾਨਾ।
ਉਹ ਲੜਕੀ ਵਾਸਤੇ, ਬ੍ਰਾਹਮਣ ਦੀ ਕੰਨਿਆ ਵਾਸਤੇ ਮੈਂ ਇੱਥੇ ਆ ਕੇ ਚੋਰੀ ਕੀਤੀ ਹੈ, 500 ਰੁਪਈਆ ਮੈਂ ਇੱਥੋਂ ਲੈ ਕੇ ਗਿਆ ਹਾਂ।
ਅੰਗੀਕਾਰ ਨਾ ਕੁਛ ਕਰੋ ਨਾ ਲਾਲਚ ਮੇਰੇ।
ਹੋਰ ਨੀ ਮੈਂ ਕੋਈ ਚੀਜ਼ ਅੰਗੀਕਾਰ ਕੀਤੀ, ਨਾ ਹੀ ਮੇਰੇ ਮਨ ਚ ਕੋਈ ਲਾਲਚ ਲੋਭ ਹੈ। ਮੈਨੂੰ ਸਿਰਫ 500 ਰੁਪਈਆ ਚਾਹੀਦਾ ਸੀ, ਉਹ ਮੈਂ ਲੈ ਲਿਆ।
ਜਿਤਕ ਚਈਐ ਉਪਕਾਰ ਹਿਤ ਲਿਆਇਓ ਬਿਨ ਦੇਰੇ।
ਜਿੰਨਾ ਕੁ ਉਪਕਾਰ ਵਾਸਤੇ ਉਸ ਬ੍ਰਾਹਮਣ ਦੀ ਲੜਕੀ ਦੇ ਵਿਆਹ ਵਾਸਤੇ ਚਾਹੀਦਾ ਸੀ, ਓਨਾ ਕੁ ਮੈਂ ਲੈ ਆਇਆ।
ਸ਼੍ਰੀ ਅਰਜਨ ਕੋ ਨਾਮ ਸੁਨ ਸ਼੍ਰੀ ਅਰਜਨ ਕੋ ਨਾਮ ਸੁਨ ਸਿਰ ਸ਼ਾਹ ਨਿਵਾਯੋ।
ਗੁਰੂ ਅਰਜਨ ਸਾਹਿਬ ਦਾ ਜਦੋਂ ਨਾਂ ਸੁਣਿਆ ਤੇ ਬਾਦਸ਼ਾਹ ਨੇ ਆਪਣਾ ਸੀਸ ਝੁਕਾਇਆ।
ਦਿਓ ਛੋਰ ਮਾਨਮ ਸਕਲ ਲੈ ਕਰ ਮੈਂ ਆਇਓ।
ਤੇ ਜਿੰਨੇ ਬੰਦੇ ਫੜੇ ਸੀ ਨਾ ਬਾਦਸ਼ਾਹ ਨੇ ਸਾਰੇ ਛੜਾ ਦਿੱਤੇ। ਕਹਿੰਦਾ ਹੁਣ ਸਾਰਿਆਂ ਨੂੰ ਛੱਡ ਦਿਓ, ਇਹਨੂੰ ਵੀ ਛੱਡ ਦਿਓ, ਇਹਨੇ ਵੀ ਪਰ ਉਪਕਾਰ ਹੀ ਕੀਤਾ, ਆਪਣੇ ਵਾਸਤੇ ਇਹਨੇ ਚੋਰੀ ਨਹੀਂ ਕੀਤੀ। ਕਹਿੰਦੇ ਮੈਨੂੰ ਵੀ ਛੱਡ ਦਿੱਤਾ ਤੇ ਮੇਰੇ ਨਾਲ ਜਿੰਨੇ ਹੋਰ ਬੰਦੇ ਪਹਿਲਾਂ ਫੜੇ ਹੋਏ ਸੀ ਉਹ ਵੀ ਸਾਰੇ ਬਾਦਸ਼ਾਹ ਨੇ ਛੜਾ ਦਿੱਤੇ।
ਇਤਿਆਦਕ ਬੋ ਬਾਰ ਮੈਂ ਇਸ ਪਰ ਉਪਕਾਰਾ।
ਭਾਈ ਬਿਧੀ ਚੰਦ ਜੀ ਕਹਿੰਦੇ ਇਸ ਤਰ੍ਹਾਂ ਪਰ ਉਪਕਾਰ ਕਰਨ ਵਾਸਤੇ ਕਈ ਵਾਰ ਮੈਂ ਏਦਾਂ ਦੇ ਕਾਂਡ ਕੀਤੇ।
ਆਨੇ ਦਰਬ ਚੁਰਾਏ ਕਰਨੇ ਅੰਗੀਕਾਰਾ।
ਲਿਆਂਦੀ ਤਾਂ ਜ਼ਰੂਰ ਮਾਇਆ ਕਈ ਵਾਰੀ ਪਰ ਉਪਕਾਰ ਵਾਸਤੇ ਲਿਆਂਦੀ ਚੋਰੀ ਕਰਕੇ, ਮੈਂ ਆਪਣੇ ਵਾਸਤੇ ਕਦੇ ਚੋਰੀ ਨਹੀਂ ਕੀਤੀ।
ਸੁਣ ਬਿਸਮਾਨੀ ਨਾਨਕੀ ਔਰ ਵਿਖੇ ਵਿਚਾਰੇ।
ਸੁਣ ਕੇ ਮਾਤਾ ਨਾਨਕੀ ਜੀ ਬੜੇ ਹੈਰਾਨ ਹੋਏ ਤੇ ਮਾਤਾ ਨਾਨਕੀ ਜੀ ਹੈਰਾਨ ਹੋ ਕੇ ਆਪਣੇ ਮਨ ਚ ਵਿਚਾਰ ਕਰਦਿਆਂ ਕਹਿੰਦੇ
ਕਰੇ ਕਿਨੈ ਇਹ ਪਰਖਣ ਬਿਦ ਤਾਰੇ।
ਪਰਖਣ ਵਾਸਤੇ ਨਾ ਮਾਤਾ ਨਾਨਕੀ ਜੀ ਭਾਈ ਬਿਧੀ ਚੰਦ ਨੂੰ ਵੀ ਇੰਨਿਆਂ ਵਾਸਤੇ ਪਰਉਪਕਾਰ ਕੀਤੇ ਨੇ, ਮੇਰੇ ਵਾਸਤੇ ਵੀ ਚੋਰੀ ਕਰੇਗਾ ਕਿ ਨਹੀਂ। ਮਾਤਾ ਨਾਨਕੀ ਜੀ ਆਪਣੇ ਮਨ ਚ ਸੋਚਦੇ, ਜੇ ਮੈਂ ਕਵਾਂ ਵੀ ਤੂੰ ਮੇਰੇ ਵਾਸਤੇ ਚੋਰੀ ਕਰਕੇ ਲਿਆ, ਇਹ ਚੋਰੀ ਕਰਨ ਜਾਏਗਾ ਕਿ ਨਹੀਂ ਜਾਏਗਾ, ਇਹ ਪਰਖਣ ਵਾਸਤੇ ਮਾਤਾ ਨਾਨਕੀ ਜੀ ਨੇ ਵਿਚਾਰ ਕੀਤੀ।
ਸ੍ਰੀ ਸਤਿਗੁਰ ਕੇ ਸੁਣਤੀ ਮੁਖ ਹੱਸ ਬਖਾਨੇ,
ਸਤਿਗੁਰੂ ਜੀ ਸੁਣ ਰਹੇ ਸਨ ਕੋਲ ਹੀ ਬੈਠੇ, ਤੇ ਮਾਤਾ ਨਾਨਕੀ ਜੀ ਹੱਸਦੇ ਜੇ ਮੁਸਕਰਾ ਕੇ ਉਸ ਵੇਲੇ ਬੋਲੇ,
ਬਿਧੀ ਚੰਦ ਗੁਰ ਸਿੱਖ ਤੂੰ ਮਤ ਚਤੁਰ ਮਾਨੇ।
ਲੱਗੇ ਭਾਈ ਬਿਧੀ ਚੰਦ ਤੂੰ ਗੁਰੂ ਕਾ ਬੜਾ ਪਿਆਰਾ ਸਿੱਖ ਹੈ ਤੇ ਬੜਾ ਸਿਆਣਾ ਚਤੁਰ ਸਿਆਣਾ ਸਿੱਖ ਹੈ।
ਘਨੇ ਕਰੇ ਉਪਕਾਰ ਤੈ ਹਰ ਗੁਰ ਕੇ ਕਾਜਾ,
ਬੜੇ ਉਪਕਾਰ ਕੀਤੇ ਨੇ ਫਿਰ ਗੁਰੂ ਘਰ ਦੇ ਬਹੁਤ ਸਾਰੇ ਕਾਰਜ ਤੁਸੀਂ ਕੀਤੇ ਹਨ।
ਛੈ ਚਾਤੁਰਤਾ ਧਰੇ ਆਨੇ ਯੁਗ ਬਾਜਾ,
ਦੇਖੋ ਕਿੰਨੀ ਸਿਆਣਪ ਦੀ ਗੱਲ ਹੈ ਕਿ ਤੁਸੀਂ ਦੋ ਘੋੜੇ ਕਿਹੜੇ ਤਰੀਕੇ ਦੇ ਨਾਲ ਕਿੱਡੀ ਵੱਡੀ ਜੁਗਤੀ ਮੁਕਤੀ ਦੇ ਨਾਲ ਦੋਵੇਂ ਘੋੜੇ ਬਾਦਸ਼ਾਹ ਕੋਲੋਂ ਗੁਰੂ ਸਾਹਿਬ ਜੀ ਲਈ ਲੈ ਕੇ ਆਏ ਹੋ।
ਕਰੇ ਰਿਜਾਵਨ ਸਕਲ ਬਿਦ ਦੇ ਖੁਸ਼ੀ ਮਿਸਾਲਾ,
ਭਲੀ ਪ੍ਰਕਾਰ ਨਾਲ ਸਤਿਗੁਰਾਂ ਨੂੰ ਪ੍ਰਸੰਨ ਕੀਤਾ, ਮਹਾਰਾਜ ਜੀ ਦੀਆਂ ਖੁਸ਼ੀਆਂ ਤੁਸੀਂ ਲਈਆਂ ਨੇ।
ਮੇਰੋ ਵੀ ਕਾਜ ਕਰ ਨਿਤਰੋ ਸੁਖਾਲਾ,
ਹੁਣ ਮੇਰਾ ਵੀ ਕੋਈ ਕੰਮ ਕਰੋਗੇ, ਜੇ ਗੁਰੂ ਸਾਹਿਬ ਦਾ ਕੀਤਾ ਤੇ ਮੈਂ ਤੁਹਾਡੀ ਮਾਤਾ ਆ, ਤੇ ਮਾਤਾ ਵਾਸਤੇ ਵੀ ਕੋਈ ਕੰਮ ਕਰੋਗੇ ਤੇ ਤੁਹਾਡੇ ਤੇ ਸਾਡੀ ਵੀ ਖੁਸ਼ੀ ਹੋਵੇਗੀ।
ਕਰ ਜੋਰਤ ਬਿਧੀਏ ਕਹਿਓ ਮੈਂ ਧੰਨ ਮਾਨਾ,
ਭਾਈ ਬਿਧੀ ਚੰਦ ਨੇ ਹੱਥ ਜੋੜੇ ਤੇ ਕਹਿੰਦੇ ਮਾਤਾ ਜੀ ਮੈਂ ਆਪਣੇ ਆਪ ਨੂੰ ਧੰਨ ਸਮਝਾਂਗਾ ਜੇ ਮੈਂ ਤੁਹਾਡੇ ਲਈ ਕੁਝ ਕਰ ਸਕੇ।
ਜਿਸ ਤੇ ਮਾਤ ਪ੍ਰਸੰਨ ਹੋਏ ਨਿਜ ਕਾਜ ਬਖਾਨਾ,
ਜਿਹਦੇ ਕਰਕੇ ਮਾਤਾ ਪ੍ਰਸੰਨ ਹੋਵੇ ਮੈਨੂੰ ਉਹ ਕੰਮ ਦੱਸੋ ਕਿ ਤੁਹਾਡੇ ਮੇਰੇ ਤੇ ਪ੍ਰਸੰਨਤਾ ਹੋਵੇ, ਮਾਤਾ ਦੀ ਮੇਰੇ ਤੇ ਕਿਰਪਾ ਹੋਵੇ।
ਮਿੱਥਿਆ ਤਨ ਤੁਮ ਹਿਤ ਲਗੈ ਨੈ ਆਛੂ ਓਰੇ,
ਸਰੀਰ ਮਿੱਥਿਆ ਹੈ ਮਾਤਾ ਤੇ ਜੇ ਇਹ ਮੇਰਾ ਸਰੀਰ ਤੁਹਾਡੇ ਲੇਖੇ ਲੱਗ ਜਾਏ, ਤੁਹਾਡੀ ਸੇਵਾ ਵਿੱਚ ਅਰਥ ਆ ਜਾਏ ਤੇ ਇਹਦੇ ਤੋਂ ਵਧੀਆ ਕੰਮ ਹੋਰ ਕਿਹੜਾ ਹੋ ਸਕਦਾ।
ਕਰੋ ਆਪ ਕੋ ਕਾਰ ਮੈਂ ਕਿਸ ਬਿਖਮ ਸੁਠੋਰੀ,
ਆਪ ਜੀ ਦੀ ਕਿਹੜੀ ਸੇਵਾ ਮੈਂ ਆਪ ਜੀ ਵਾਸਤੇ ਕਿਹੜਾ ਕੰਮ ਕਰਕੇ ਆਵਾਂ, ਭਾਵੇਂ ਔਖੇ ਤੋਂ ਔਖੀ ਥਾਂ ਵੀ ਹੋਵੇ। ਮਾਤਾ ਜੀ ਬਸ ਤੁਸੀਂ ਆਪਣੇ ਬੱਤੀ ਦੰਦਾਂ ਤੋਂ ਕਹਿ ਦਿਓ।
ਸੁਣ ਸ਼ਰਧਾ ਕੇ ਬਾਕ ਕੋ ਤਬ ਮਾਤ ਬਖਾਨਾ,
ਮਾਤਾ ਜੀ ਨੇ ਭਾਈ ਬਿਧੀ ਚੰਦ ਦੇ ਸ਼ਰਧਾ ਭਰੇ ਬੋਲ ਵਾਕ ਸੁਣੇ ਤੇ ਸੁਣ ਕੇ ਮਾਤਾ ਜੀ ਬੋਲੇ,
ਜਹਾਂਗੀਰ ਕੀ ਬੇਗਮਾ ਅਬੋਏ ਜਿਸ ਥਾਨਾ,
ਕਹਿੰਦੇ ਭਾਈ ਬਿਧੀ ਚੰਦ ਬਾਦਸ਼ਾਹ ਦੀਆਂ ਬੇਗਮਾ ਇਸ ਵੇਲੇ ਜਿੱਥੇ ਹਨ, ਬਾਦਸ਼ਾਹ ਉਦੋਂ ਸ਼ਾਹਜਹਾਨ ਸੀ, ਇਸ ਵੇਲੇ ਬਾਦਸ਼ਾਹ ਦੀਆਂ ਬੇਗਮਾਂ ਜਿਸ ਜਗ੍ਹਾ ਤੇ ਹਨ,
ਜੇਵਰ ਜੇਵਰ ਤਿਨੋ ਕੇ ਮਮ ਹਿਤ ਦਿਓ ਆਨੇ,
ਉਹਨਾਂ ਦੇ ਜਿਹੜੇ ਜੇਵਰ ਨੇ ਉਹਨਾਂ ਬੇਗਮਾਂ ਦੇ ਜਿਹੜੇ ਚੰਗੇ ਵਧੀਆ ਜੇਵਰ ਹੋਣ, ਗਹਿਣੇ ਹੋਣ, ਉਹ ਗਹਿਣੇ ਮੇਰੇ ਵਾਸਤੇ ਤੁਸੀਂ ਲੈ ਕੇ ਆਓ।
ਹੀਰੇ ਮੁਕਤਾ ਜਿਨੋ ਮੈਂ ਲਗ ਮੂਲ ਮਾਨੇ,
ਜਿਨ੍ਹਾਂ ਹੀਰੇ ਮੋਤੀ ਜੜੇ ਹੋਣ ਤੇ ਬੜੇ ਕੀਮਤੀ ਹੋਣ,
ਸੁਣ ਬਿਧੀਏ ਬੰਧਨ ਕਰੀ ਮੈਂ ਲਿਆਵੋ ਜਾਏ।
ਭਾਈ ਬਿਧੀ ਚੰਦ ਨੇ ਮੱਥਾ ਟੇਕਿਆ, ਕਹਿੰਦਾ ਮਾਤਾ ਮੈਂ ਹੁਣੇ ਚੱਲਿਆ, ਹੁਣੇ ਮੈਨੂੰ ਆਗਿਆ ਬਖਸ਼ੋ, ਮੈਂ ਹੁਣੇ ਹੀ ਚੱਲੇ ਪਾਉਣਾ।
ਹੁਰ ਆਇਸ ਤੇ ਗਮਨ ਕੀਏ ਔਰ ਹਰ ਕੇ ਉਪਾਏ,
ਉਸੇ ਵੇਲੇ ਸਤਿਗੁਰਾਂ ਦੀ ਵੀ ਆਗਿਆ ਲਈ ਤੇ ਬੜੀ ਖੁਸ਼ੀ ਦੇ ਨਾਲ ਭਾਈ ਬਿਧੀ ਚੰਦ ਜੀ ਚੱਲੇ।
ਦੇਈ ਆਚਕਾ ਨਾਨਕੀ ਸੁਖ ਤੋਏ ਸਰੀਰੰਗ,
ਭਾਈ ਬਿਧੀ ਚੰਦ ਜੀ ਜਦੋਂ ਜਾਣ ਲੱਗੇ ਤੇ ਜਾਂਦਿਆਂ ਨੂੰ ਮਾਤਾ ਨਾਨਕੀ ਨੇ ਅਸੀਸ ਦਿੱਤੀ ਬਿਧੀ ਚੰਦ ਜੀ ਤੁਹਾਡੇ ਸਰੀਰ ਨੂੰ ਗੁਰੂ ਨਾਨਕ ਸਾਹਿਬ ਸੁਖ ਬਖਸ਼ਣ।
ਨੈ ਸੰਕਟ ਕਬੂ ਬਣੈ ਗੁਰ ਸਿੱਖ ਬਡ ਬੀਰੰਗ,
ਗੁਰੂ ਘਰ ਦਾ ਬੜਾ ਵੱਡਾ ਬੀਰ ਸਿੱਖ ਹੈ, ਤੇਰੇ ਤੇ ਕਦੇ ਕਿਸੇ ਪ੍ਰਕਾਰ ਦਾ ਸੰਕਟ ਨਾ ਆਵੇ, ਤੇਰੇ ਤੇ ਕਦੇ ਕਿਸੇ ਪ੍ਰਕਾਰ ਦੀ ਆਪਦਾ ਵਿਪਤਾ ਨਾ ਆਵੇ।
ਤੋਏਰਾ ਲੇਕਰ ਆਸ਼ਕ ਮਾਤ ਤੇ ਗੁਰ ਰਜਾਏ ਕੋ ਪਾਏ,
ਮਾਤਾ ਕੋਲੋਂ ਅਸੀਸਾਂ ਲਈਆਂ ਭਾਈ ਬਿਧੀ ਚੰਦ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲੋਂ ਆਗਿਆ ਲਈ।
ਲਾਪੁਰ ਕੇ ਸਨਮੁਖ ਚਲਿਓ ਸ਼੍ਰੀ ਨਾਨਕ ਕੋ ਧਿਆਏ,
ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਭਾਈ ਬਿਧੀ ਚੰਦ ਜੀ ਲਾਹੌਰ ਨੂੰ ਚੱਲ ਪਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਸਾਹਿਬ ਜੀ ਅੱਗੇ ਵਾਸਤੇ ਸੁਮਤ ਪ੍ਰਦਾਨ ਕਰਨ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਤੀਸਰੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਪੱਲਿਆ